ओंकार सतनाम कर्ता पुरुष निर्भव परम सम्मान योग ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦਾ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਸੋਹਿਲਾ ਸਾਹਿਬ ਜੀ ਦੇ ਚੌਥੇ ਸ਼ਬਦ ਦੀ ਵਿਚਾਰ, ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰਨ ਕੀਤਾ ਹੋਇਆ ਹੈ, ਇਸ ਸ਼ਬਦ ਦੇ ਆਰੰਭਕ ਰਹਾਓ ਤੱਕ ਜੋ ਪਦੇ ਨੇ, ਇਹਨਾਂ ਦੀ ਵਿਚਾਰ ਆਪਾਂ ਕੱਲ ਕਰ ਚੁੱਕੇ ਹਾਂ। ਆਓ ਸਾਧ ਸੰਗਤ, ਆਪ ਸਮੂਹ ਮਾਈ ਭਾਈ ਕਿਰਪਾਲਤਾ ਕਰੋ। ਅੱਜ ਹਜ਼ੂਰ ਨੇ ਰਹਿੰਦੇ ਇਸ ਬਚਨ ਦੇ ਅੰਦਰ ਤਿੰਨ ਪਦੇ ਨੇ ਤੇ ਤਿੰਨ ਵੱਖ ਵੱਖ ਬਚਨ ਕੀਤੇ। ਪਹਿਲਾਂ ਤਾਂ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਜਿਹੜੇ ਅੰਦਰੋਂ ਬਿਲਕੁਲ ਥੋਥੇ ਖੋਖਲੇ ਨੇ, ਉਹਨਾਂ ਨੇ ਪਰਮੇਸ਼ਵਰ ਦੇ ਨਾਮ ਦੇ ਰਸ ਨੂੰ ਜਾਣੇ ਨਹੀਂ ਤੇ ਹਉਮੈ ਇੰਨੀ ਚੁੱਕੀ ਫਿਰਦੇ ਨੇ, ਜਿੱਥੇ ਵੀ ਜਾਂਦੇ ਨੇ ਆਪ ਵੀ ਦੁਖੀ ਹੁੰਦੇ ਨੇ ਤੇ ਜਿਹਦੇ ਕੋਲ ਬੈਠਦੇ ਨੇ ਦੁੱਖ ਉਹਨੂੰ ਵੀ ਦਿੰਦੇ। ਉਹਨਾਂ ਨੂੰ ਸਾਹਿਬ ਨੇ ਸਾਖਤ ਕਿਹਾ। ਇਸ ਤੋਂ ਅੱਗੇ ਸਾਹਿਬ ਨੇ ਫਿਰ ਦੂਸਰਾ ਬਚਨ ਕਿਹਾ, ਇੱਕ ਉਹ ਨੇ ਜਿਹੜੇ ਨਾਮ ਵਿੱਚ ਲੀਨ ਰਹਿੰਦੇ ਨੇ, ਨਾਮ ਵਿੱਚ ਸਮਾਏ ਰਹਿੰਦੇ ਨੇ, ਉਹ ਸਾਖਤ ਨਹੀਂ ਉਹ ਹਰ ਜਨ ਨੇ। ਉਹਨਾਂ ਦੀ ਸ਼ੋਭਾ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਹੈ। ਤੇ ਤੀਸਰਾ ਇਸ ਪਵਿੱਤਰ ਬਚਨ ਵਿੱਚ ਕਿਹਾ ਕਿ ਪ੍ਰਭੂ ਕਿ ਕਿਰਪਾ ਕਰੀ, ਮੈਂ ਗਰੀਬ ਤੇਰੇ ਚਰਨਾਂ ਵਿੱਚ ਡਿੱਗਾ ਵਾਂ, ਗੁਣ ਮੇਰੇ ਕੋਲ ਕੋਈ ਨਹੀਂ, ਤੂੰ ਸਭ ਤੋਂ ਵੱਡਾ ਹੈ, ਕਿਰਪਾ ਕਰਕੇ ਮੈਨੂੰ ਰੱਖ ਲੈ। ਆਓ ਗੁਰਮੁਖੋ, ਇਸ ਪਵਿੱਤਰ ਬਚਨ ਨੂੰ ਵਾਚਣ ਤੋਂ ਪਹਿਲਾਂ ਆਪ ਬਖਸ਼ੋ ਅਸੀਸ, ਇਕਾਗਰਤਾ ਬਖਸ਼ ਦੇ ਕੋਏ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ, ਕਰੋ ਕਿਰਪਾਲਤਾ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਪਵਿੱਤਰ ਬਚਨ ਵਿੱਚ ਇਹ ਕਿਰਪਾ ਕਰਦਿਆਂ ਦੂਸਰੇ ਪਦੇ ਵਿੱਚ ਕਿਹਾ, ਕਹਿਣ ਲੱਗੇ ਸਾਖਤ ਹਰ ਰਸ ਸਾਧ ਨਾ ਜਾਣਿਆ। ਸਾਖਤ ਦਾ ਅਖਰੀ ਅਰਥ ਵੈਸੇ ਵੀ ਸ਼ਕਤੀ ਨੂੰ ਪੂਜਣ ਵਾਲਾ। ਗੁਰਮਤਿ ਵਿੱਚ ਜਦੋਂ ਇਸ ਸ਼ਬਦ ਦੀ ਵਰਤੋਂ ਕੀਤੀ ਹੈ ਸਾਖਤ ਦੀ, ਤੇ ਕੋਸ਼ਕਾਰਾਂ ਨੇ ਇਹਦੇ ਅਖਰੀ ਅਰਥ ਦਿੱਤੇ ਨੇ, ਉਹ ਬੰਦਾ ਜਿਹੜਾ ਆਪਣੇ ਅੰਦਰੋਂ ਪ੍ਰਭੂ ਦੇ ਚਰਨਾਂ ਵਿੱਚੋਂ ਟੁੱਟ ਚੁੱਕਾ, ਜਿਹਨੇ ਨਾਮ ਦੇ ਸਵਾਦ ਨੂੰ ਨਾਮ ਦੇ ਰਸ ਨੂੰ ਚੱਖੀ ਨੇ। ਸਹਿ ਬਖਸ਼ਿਸ਼ ਕਰ ਰਹੇ ਨੇ, ਸਾਖਤ ਹਰ ਰਸ ਸਾਧ ਨਾ ਜਾਣਿਆ, ਕਿ ਸਾਖਤ ਬੰਦੇ ਨੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਨਾਮ ਦੇ ਰਸ ਨੂੰ ਚੱਖਿਆ ਨਹੀਂ, ਤੇ ਉਹਦੇ ਅੰਦਰ ਰਸ ਦੀ ਥਾਂ ਹੈ ਕਿ ਤਿੰਨ ਅੰਤਰ ਹਉਮੈ ਕੰਡਾ ਹੈ, ਉਹਨਾਂ ਦੇ ਅੰਦਰ ਇੱਕ ਹਉਮੈ ਦਾ ਕੰਡਾ ਹੈ। ਜਿਉਂ ਜਿਉਂ ਚੱਲੇ ਚੁਬੈ ਦੁੱਖ ਪਾਵੇ, ਜਿਉਂ ਜਿਉਂ ਉਹ ਸਾਖਤ ਬੰਦਾ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਦਾ, ਵੈਸੇ ਤੇ ਬਹੁ ਵਚਨ ਹੈ ਤਿੰਨ, ਉਹ ਸਾਖਤ ਬੰਦੇ ਜਿਨ੍ਹਾਂ ਨੇ ਖਰੀ ਦੇ ਰਸ ਨੂੰ ਨਹੀਂ ਜਾਣਿਆ, ਜਿਉਂ ਜਿਉਂ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਦੇ ਨੇ, ਤਿਉਂ ਤਿਉਂ ਹਉਮੈ ਦਾ ਕੰਡਾ ਉਹਨਾਂ ਦੇ ਅੰਦਰ ਨੂੰ ਦੁੱਖ ਦਿੰਦਾ। ਦੇਖੋ, ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵੱਲ ਆਪਾਂ ਆਉਣਾ ਤੇ ਯਤਨ ਕਰਨਾ, ਇਹ ਤਿੰਨ ਦੇ ਤਿੰਨ ਪਦੇ ਜਿਹੜੇ ਨੇ ਸੰਖੇਪ ਵਿੱਚ ਗੁਰਬਾਣੀ ਦੀ ਰੋਸ਼ਨੀ ਵਿੱਚ ਆਪ ਨਾਲ ਸਾਂਝੇ ਕਰ ਸਕਾਂ। ਸਭ ਤੋਂ ਪਹਿਲੀ ਗੱਲ ਵੀ ਸਾਖਤ ਹੈ ਕੌਣ? ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਚਨਾਂ ਅਨੁਸਾਰ ਸਾਕਤ ਦੀ ਪਰਿਭਾਸ਼ਾ ਕੀ ਹੈ ਤੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਨੇ ਹਾਂ ਤੇ ਕਬੀਰ ਸਾਹਿਬ ਦੇ ਕੁਝ ਪਵਿੱਤਰ ਅੰਮ੍ਰਿਤ ਬਚਨ ਚੁਣੇ ਨੇ ਆਪ ਨਾਲ ਇਹ ਸਾਂਝ ਪਾਉਣ ਲਈ ਵੀ ਸਾਕਤ ਬੰਦਾ ਕੌਣ ਹੁੰਦਾ। ਕਬੀਰ ਸਾਹਿਬ ਨੇ ਬੜਾ ਰਹਿਮਤ ਭਰਿਆ ਇੱਕ ਬਚਨ ਕੇ ਉਸ ਮਹਾਂਪੁਰਸ਼ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਨਾ ਤਾਂ ਕ੍ਰੋਧ ਦੀ ਪਰਵਾਹ ਕੀਤੀ ਨਾ ਉਹਨੇ ਉੱਥੋਂ ਦੇ ਰਾਜਿਆਂ ਮਹਾਰਾਜਿਆਂ ਦੀ ਪਰਵਾਹ ਕੀਤੀ ਹੈ। ਉਸ ਮਹਾਂਪੁਰਸ਼ ਨੇ ਇੱਥੋਂ ਤੱਕ ਦੇ ਪਰਿਵਾਰ ਦੇ ਲੋਕਾਂ ਨੇ ਵੀ ਵਿਰੋਧ ਕੀਤਾ ਤੇ ਕਬੀਰ ਸਾਹਿਬ ਨੇ ਉਹਨਾਂ ਦਾ ਵੀ ਮੁਕਾਬਲਾ ਕੀਤਾ। ਧਿਆਨ ਦਿਆ ਜੇ ਸਾਕਤ ਪੁਰਸ਼ ਹੈ ਕੀ। ਕਬੀਰ ਸਾਹਿਬ ਦੀ ਪਵਿੱਤਰ ਜੀਵਨ ਨੂੰ ਪੜ੍ਹਨੀ ਹੈ ਤੇ ਉਹਨਾਂ ਦੀ ਬਾਣੀ ਪੜ੍ਹੋ। ਜਦੋਂ ਉਹਦੇ ਸਾਹਮਣੇ ਉੱਚੀ ਜਾਤ ਵਾਲਾ ਆ ਕੇ ਕੋਈ ਇਹ ਸ਼ਬਦ ਕਹਿੰਦਾ ਕਿ ਤੂੰ ਨੀਵੀਂ ਜਾਤ ਦਾ ਹੈ ਮੇਰੀ ਕੁੱਲ ਉੱਚੀ ਏ ਤੇ ਕਬੀਰ ਇੱਕੋ ਸ਼ਬਦ ਵਿੱਚ ਉਹਨੂੰ ਖਾਮੋਸ਼ ਕਰਾ ਦਿੰਦੇ ਨੇ ਕਿ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਚ ਕਾਹੇ ਨਹੀਂ ਆਇਆ। ਉਹਦੇ ਨਾਲ ਤਰਕ ਕੀਤਾ। ਧਿਆਨ ਦਿਆ ਜੇ ਮੈਂ ਇਸ ਕਰਕੇ ਅਰਜ਼ ਕਰਨੀ ਚਾਹੁੰਦਾ ਕਈ ਵਾਰੀ ਅਸੀਂ ਚਾਹੁੰਦੇ ਹਾਂ ਵੀ ਸਾਕਤ ਬੰਦੇ ਦੇ ਨੇੜੇ ਬਹਿ ਕੇ ਸ਼ਾਇਦ ਉਹਨੂੰ ਸੁਧਾਰ ਲਈਏ। ਸਵਾਲ ਹੀ ਨਹੀਂ ਪੈਦਾ ਹੁੰਦਾ ਜੋ ਬਾਣੀ ਨੇ ਦਿੱਤਾ ਫੈਸਲਾ। ਕਹਿਣ ਲੱਗੇ ਵੀ ਦੇਖ ਉਹਨੂੰ ਵੀ ਜਵਾਬ ਦੇ ਦਿੱਤਾ ਤੇ ਜੇਕਰ ਉਹਨਾਂ ਦੇ ਸਾਹਮਣੇ ਮਾਂ ਆਈ ਤੇ ਮਾਂ ਨੇ ਰੋ ਕੇ ਵੈਣ ਪਾ ਕੇ ਤੇ ਕਬੀਰ ਸਾਹਿਬ ਨੇ ਸ਼ਬਦ ਵਰਤੇ ਨੇ ਮੁਸ ਮੁਸ ਰੋਵੇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੈ ਰਗੁਰਾਈ ਤੰਨਾ ਬੁਨਨਾ ਸਭ ਤਜਿਓ ਹੈ ਸਰੀਰ ਤੰਨਾ ਬੁਨਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ। ਉੱਥੇ ਕਬੀਰ ਨੇ ਇੱਕ ਮਾਂ ਨੂੰ ਗੱਲ ਕੀ ਕਹਿਣ ਲੱਗੇ ਮਾਂ ਦੇਖ ਕਹਿਤ ਕਬੀਰ ਸੁਣੋ ਮੇਰੀ ਮਾਈ ਖਮਰਾ ਇਨਕਾ ਦਾਤਾ ਇੱਕ ਰਗੁਰਾਈ ਦੇਣ ਵਾਲਾ ਤੇ ਰੱਬ ਝੁਰੀ ਕਿਉਂ ਜਾਣੀ। ਧਿਆਨ ਦਿਆ ਜੇ ਪਰਿਵਾਰ ਨੇ ਕਿਹਾ ਤਾਂ ਕਬੀਰ ਸਾਹਿਬ ਨੇ ਉੱਤਰ ਦਿੱਤੇ ਜੇ ਪ੍ਰੋਤ ਨੇ ਕਿਹਾ ਤਾਂ ਉੱਤਰ ਦਿੱਤੇ ਤੇ ਜੇ ਕਿਤੇ ਉਹਨਾਂ ਦੇ ਸਰੀਰ ਤੇ ਤਸ਼ੱਦਦ ਢਾਣ ਲੱਗੇ ਤੇ ਉਸ ਮਹਾਂਪੁਰਸ਼ ਨੇ ਇਹ ਬਚਨ ਕਹਿ ਦਿੱਤੇ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹੋ ਸਮਾਏ। ਜੇ ਕਿਸੇ ਮਤ ਹਾਥੀ ਅੱਗੇ ਸੱਟਿਆ ਤੇ ਉਸ ਮਹਾਂਪੁਰਸ਼ ਨੇ ਮੈਂ ਸਿਰਫ ਚੂਕ ਮਾਤਰ ਚੱਲ ਰਿਹਾ ਇੱਕ ਬਚਨ ਕਿਹਾ ਕਹਿ ਕਬੀਰ ਖਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦ। ਉਹਨਾਂ ਕਿਹਾ ਤੈਨੂੰ ਡਰ ਨਹੀਂ ਲੱਗਦਾ ਮੌਤ ਤੋਂ। ਕਹਿਣ ਲੱਗੇ ਮੈਂ ਨਾ ਮਰੂੰ ਮਰਬੋ ਸੰਸਾਰਾ ਅਬ ਮੋਰੇ ਮਿਲਿਓ ਹੈ ਜੀਵਨ ਹਾਰ। ਕਹਿੰਦੇ ਮੈਨੂੰ ਜ਼ਿੰਦਗੀ ਦੇਣ ਵਾਲਾ ਰੱਬ ਮਿਲ ਗਿਆ ਮੈਂ ਨਹੀਂ ਮਰਨਾ। ਮੇਰੇ ਸਰੀਰ ਨੂੰ ਮਾਰ ਦਿਓਗੇ ਪਰ ਰਹਿੰਦੀ ਦੁਨੀਆਂ ਤੱਕ ਕਬੀਰ ਦੇ ਨਾਂ ਨੂੰ ਕੋਈ ਮਾਰ ਹੀ ਨਹੀਂ ਸਕਦਾ। ਇਹੀ ਬਚਨ ਗੁਰੂ ਕਲਗੀਧਰ ਜੀ ਨੇ ਕਹਿ ਸਨ ਮੈਂ ਖਿਨ ਵਿੱਚ ਨਿਕਲਣ ਲੱਗਾ ਜਦੋਂ ਸਿੱਖਾਂ ਪੁੱਛਿਆ ਮਹਾਰਾਜ ਨਾਮ ਦੀ ਮਹਿਮਾ ਕੀ ਕਿਉਂਕਿ ਸਤਿਗੁਰੂ ਕੋਲ ਬੈਠਿਆਂ ਨਾਮ ਦੀ ਚਰਚਾ ਗੁਰਮਤਿ ਦੀ ਚਰਚਾ ਹੁੰਦੀ ਸੀ। ਪੁੱਛਿਆ ਨਾਮ ਦੀ ਮਹਿਮਾ ਕੀ ਹੈ ਤੇ ਦਾਤਾ ਜੀ ਨੇ ਇਹਦਾ ਉੱਤਰ ਪਤਾ ਕੀ ਦਿੱਤਾ। ਕਹਿਣ ਲੱਗੇ ਸਿੱਖੋ ਕੋਈ ਮੈਨੂੰ ਉੱਠ ਕੇ ਦੱਸੇ ਕਿ ਜਿਸ ਬਾਦਸ਼ਾਹ ਨੇ ਕਬੀਰ ਨੂੰ ਗੰਗਾ ਦੀਆਂ ਲਹਿਰਾਂ ਵਿੱਚ ਤੇ ਖਾਤੀ ਦੇ ਪੈਰਾਂ ਥੱਲੇ ਸਟਾਇਆ ਸੀ ਉਸ ਬਾਦਸ਼ਾਹ ਦਾ ਨਾਂ ਕੀ ਸੀ। ਇੱਕ ਦੂਜੇ ਦੇ ਚਿਹਰੇ ਵੱਲ ਦੇਖਣ ਲੱਗ ਪਏ। ਕਹਿਣ ਲੱਗੇ ਮਹਾਰਾਜ ਬਾਣੀ ਵਿੱਚ ਸ਼ਬਦ ਜ਼ਰੂਰ ਪੜੇ ਨੇ ਪਰ ਇਹ ਨਹੀਂ ਪਤਾ ਬਾਦਸ਼ਾਹ ਕਿਹੜਾ ਹੈ। ਕਹਿਣ ਲੱਗੇ ਸਿੱਖੋ ਬਸ ਇਹੀ ਨਾਮ ਦੀ ਉਪਮਾ ਜੇ ਇੱਕ ਬੰਦਾ ਜਿਹਦੀ ਇੰਨੀ ਚੱਲਦੀ ਸੀ ਕਿ ਭਗਤ ਨੂੰ ਪੈਰਾਂ ਥੱਲੇ ਖਾਤੀ ਤੇ ਕੁਚਲਣਾ ਚਾਹੁੰਦਾ ਹੈ ਅੱਜ ਉਹਦਾ ਨਾਮੋ ਨਿਸ਼ਾਨ ਮਿਟ ਗਿਆ ਪਤਾ ਹੀ ਨਹੀਂ ਕੌਣ ਸੀ ਪਰ ਜਿਹਨੂੰ ਕੁਚਲਣਾ ਚਾਹੁੰਦਾ ਉਹਦਾ ਨਾਂ ਰਹਿੰਦੀ ਦੁਨੀਆਂ ਤੱਕ ਰਹਿ। ਬਸ ਇਹੀ ਨਾਮ ਦੀ ਉਪਮਾ ਦੀ ਤਵਜੋ ਦਿਓ। ਕਬੀਰ ਸਾਹਿਬ ਨੇ ਜਿਹੜੇ ਬਚਨ ਕਹਿ ਮੈਂ ਅਰਜ਼ ਕਰ ਰਿਹਾ ਉਹ ਕਹਿੰਦੇ ਨੇ ਮੈਨੂੰ ਜ਼ਿੰਦਗੀ ਦੇਣ ਵਾਲਾ ਸਾਈਂ ਮਿਲ ਗਿਆ। ਉਹਨਾਂ ਨੇ ਨਾ ਤਾਂ ਬ੍ਰਾਹਮਣ ਦੀ ਪਰਵਾਹ ਕੀਤੀ ਨਾ ਪਰਿਵਾਰ ਦੇ ਮੋਹ ਦੀ ਪਰਵਾਹ ਕੀਤੀ ਨਾ ਉਹਨਾਂ ਨੇ ਸਰੀਰ ਤੇ ਹੋਰ ਜ਼ੁਲਮ ਦੀ ਪਰਵਾਹ ਕੀਤੀ ਪਰ ਇੱਕ ਸ਼ਬਦ ਕਬੀਰ ਬਾਣੀ ਵਿੱਚ ਕਹਿ ਗਏ ਦੁਨੀਆਂ ਦੇ ਲੋਕੋ ਹੋਰ ਜਿੱਥੇ ਮਰਜ਼ੀ ਚਲੇ ਜਾਇਓ ਪਰ ਯਤਨ ਕਰਿਓ ਕਿ ਸਾਕਤ ਬੰਦਿਆਂ ਦੇ ਨੇੜੇ ਨਾ ਵਿਆਹ ਜੇ ਉਹ ਆਪ ਵੀ ਸੜੇ ਨੇ ਤੇ ਤੁਹਾਡੇ ਅੰਦਰ ਨੂੰ ਵੀ ਸਾੜਨ ਦਾ ਯਤਨ ਕਰਨ। ਬਾਣੀ ਵਿੱਚੋਂ ਕੁਝ ਪ੍ਰਮਾਣ ਨੇ। ਕਬੀਰ ਜੀ ਨੂੰ ਪੁੱਛੀਏ ਮਹਾਰਾਜ ਫਿਰ ਉਹ ਸਾਕਤ ਹੁੰਦਾ ਕੌਣ ਤੇ ਉਹਨਾਂ ਨੇ ਇੱਕ ਸ਼ਬਦ ਵਿੱਚ ਉੱਤਰ ਦਿੱਤਾ ਕਹਿਣ ਲੱਗੇ ਹਰ ਜਸ ਸੁਣੈ ਨਾ ਹਰ ਗੁਣ ਗਾਵੈ। ਸਾਕਤ ਹਰ ਸਾਧ ਨਾ ਜਾਣਿਆ ਸਾਧ ਤਾਂ ਉਹ ਜਾਣੇਗਾ ਜਿਹਨੇ ਨਾਮ ਸੁਣਿਆ ਤੇ ਨਾਮ ਨੂੰ ਜਪਿਆ। ਕਬੀਰ ਸਾਹਿਬ ਕਹਿਣ ਲੱਗੇ ਨਾ ਉਹ ਕਦੀ ਨਾਮ ਸੁਣਦੇ ਨੇ ਤੇ ਨਾ ਉਹ ਕਦੀ ਆਪਣੀ ਰਚਨਾ ਤੋਂ ਨਾਮ ਨੂੰ ਗਾਉਂਦੇ। ਸੁਣਨਾ ਗਾਉਣਾ ਜ਼ਮੀਨ ਅਸਮਾਨ ਦਾ ਅੰਤਰ, ਕੇਵਲ ਗੱਲਾਂ ਕਰਨੀਆਂ। ਹਰ ਜਿਤ ਸੁਣੈ ਨਾ ਹਰ ਗੁਣ ਗਾਵੈ, ਅਗਲੀ ਤੋਕੇ ਬਾਤਨ ਹੀ ਅਸਮਾਨ ਗਰਾਵੈ। ਗੱਲਾਂ ਨਾਲ ਜੇ ਦੇਖੋ ਤੇ ਇੰਨੇ ਗੱਪੀ ਨੇ ਕਿ ਅਸਮਾਨ ਨੂੰ ਵੀ ਤੋੜ ਕੇ ਧਰਤੀ ਤੇ ਵਿਸ਼ਾਨ ਨੂੰ ਤਿਆਰ ਹੋ ਜਾਂਦੇ। ਇਹ ਸਾਕਰ ਦੀ ਪਰਿਭਾਸ਼ਾ। ਹਰ ਜਿਤ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਰਾਵੈ। ਐਸੇ ਲੋਕਨ ਸਿਉਂ ਕਿਆ ਕਹੀਐ, ਕਹਿਣ ਲੱਗੇ ਜੋ ਪ੍ਰਭ ਕੀਏ ਭਗਤ ਤੇ ਬਾਹਰ ਤਿੰਨ ਤੇ ਸਦਾ ਡਰਾਨੇ ਰਹੀਏ। ਪਿਆਰੇ ਉਹਨਾਂ ਤੋਂ ਡਰ ਕੇ ਰਹਿਣ ਵਿੱਚ ਭਰ ਹੈ। ਮੈਂ ਸੋਚਦਾ ਸਾਂ ਕਿ ਹੇ ਮਹਾਂਪੁਰਸ਼ ਕਬੀਰ ਸਾਹਿਬ, ਤੁਸੀਂ ਮੌਤ ਤੋਂ ਨਾ ਡਰੇ, ਤੁਸੀਂ ਬਾਦਸ਼ਾਹ ਤੋਂ ਨਾ ਡਰੇ, ਤੁਸੀਂ ਮਾਂ ਦੇ ਮੋਹ ਦੀਆਂ ਕੰਧਾਂ ਤੋਂ ਨਾ ਡਰੇ। ਪਰ ਕਹਿਣ ਲੱਗੇ ਨਹੀਂ, ਜੇ ਜ਼ਿੰਦਗੀ ਨੂੰ ਚਾਰ ਦਿਨ ਸੁੱਖ ਨਾਲ ਕਰਨੇ ਨਾ ਤੇ ਸਾਕਤ ਬੰਦੇ ਤੋਂ ਡਰ ਕੇ ਨੇ। ਹਰ ਜੇ ਸੁਣੈ ਨਾ ਹਰ ਗੁਣ ਗਾਵੈ, ਬਾਤਨ ਕੀ ਅਸਮਾਨ ਗਰਾਵੈ। ਐਸੇ ਲੋਕਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ, ਤਿੰਨ ਤੇ ਸਦਾ ਡਰਾਨੇ ਰਹੀਏ। ਹੁਣ ਕੇਵਲ ਨਾਮ ਸੁਣਨਾ ਜਾਂ ਨਾਮ ਗਾਉਣਾ ਨਹੀਂ, ਅਗਲਾ ਬਚਨ ਉਹਨਾਂ ਕੀਤਾ। ਕਹਿਣ ਲੱਗੇ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੇ ਕਦੀ ਪਿਆਸਾ ਬੰਦਾ ਤੜਪਦਾ ਹੋਵੇ ਨਾ ਤੇ ਚੁੜੀ ਪਾਣੀ ਦੀ ਉਹਦੇ ਮੂੰਹ ਵਿੱਚ ਨਹੀਂ ਕਦੀ ਪਾਈ। ਕਹਿਣ ਤੋਂ ਮੁਰਾਦ, ਆਪ ਤਾਂ ਪਾਣੀ ਕਦੀ ਕਿਸੇ ਦੇ ਮੂੰਹ ਵਿੱਚ ਨਹੀਂ ਪਾਇਆ, ਆਪ ਕਿਸੇ ਭੁੱਖੇ ਨੂੰ ਰੋਟੀ ਨਹੀਂ ਦਿੱਤੀ, ਆਪ ਕਿਸੇ ਨਗਨ ਦਾ ਤਨ ਨਹੀਂ ਢੱਕਿਆ, ਆਪ ਕਿਸੇ ਟੁੱਟੇ ਨੂੰ ਜੋੜਿਆ ਨਹੀਂ, ਆਪ ਕਿਸੇ ਵਿਛੜੇ ਨੂੰ ਮਿਲਾਇਆ ਨਹੀਂ। ਤੇ ਪਿਆਰੇ ਨਿੰਦਾ ਉਹਨਾਂ ਦੀ ਕਰਦੇ ਨੇ ਜਿੰਨੇ ਸਮੁੰਦਰ ਵਰਗੇ ਭੰਡਾਰੇ ਪਾਣੀ ਦੇ ਪੈਦਾ ਕਰ ਦਿੱਤੇ ਹੋਣ, ਗੰਗਾ ਵਰਗੀ ਨਦੀ ਪੈਦਾ ਕਰ ਦਿੱਤੀ ਹੋਵੇ। ਨਿੰਦਾ ਉਹਦੀ ਕਰਨਗੇ ਜੋ ਸਦੀਆਂ ਤੋਂ ਲੋਕਾਂ ਦੇ ਭਲਾ ਤੈਅ ਕਰਦੇ। ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਆਪ ਨਾ ਦੇ ਚੁਰੂ ਬਾਰ ਪਾਣੀ, ਕਿਉਂਕਿ ਸਿਰਫ ਇਸ ਤੋਕ ਤੇ ਅਰਜ ਕਰ ਰਹੇ ਹਾਂ ਸਾਕਤ ਕੌਣ ਨੇ। ਆਪ ਤਾਂ ਚੁਲੀ ਪਾਣੀ ਦੀ ਨੇ ਕਿਸੇ ਨੂੰ ਦਿੱਤੀ, ਤੇ ਨਿੰਦਾ ਤੇ ਨਿੰਦਿਆ ਉਹਦੀ ਕਰਦੇ ਨੇ ਜਿਵੇਂ ਗੰਗਾ ਆਨੀ ਜਿਹਨੇ ਗੰਗਾ ਵਰਗੀ ਨਦੀ ਬਹਾ ਦਿੱਤੀ ਹੋ। ਆਪ ਨਾ ਦੇ ਚੁਰੂ ਬਰ ਪਾਣੀ ਤੇ ਨਿੰਦਾ ਜੇ ਗੰਗਾ ਆਨੀ। ਅਗਲਾ ਬਚਨ ਕਹਿੰਦੇ ਉਹਨਾਂ ਦੀ ਜ਼ਿੰਦਗੀ ਵਿੱਚ ਇੰਨਾ ਕਲੇਸ਼ ਹੈ, ਕਿਤੇ ਬਹਿ ਜਾਣ ਉੱਥੇ ਵੀ ਤੀਲੀ ਲਾ ਦੇਣਗੇ, ਉੱਠ ਪੈਣ ਕਹਿਣ ਲੱਗੇ ਉੱਥੇ ਵੀ ਕੂੜ ਬੋਲਣਗੇ। ਬੈਠ ਚ ਊਠ ਚ ਕੁਟਲਤਾ ਚਾਲੇ, ਆਪ ਗਏ ਔਰ ਨੂੰ ਭੁੱਖਾ ਲੈ। ਕਹਿੰਦੇ ਨੇ ਲੋਕ ਕਹਿੰਦੇ ਨੇ ਬ੍ਰਹਮਾ ਨੇ ਵੇਦ ਉਚਾਰੇ ਨੇ। ਕਹਿੰਦੇ ਨੇ ਜੇ ਬ੍ਰਹਮਾ ਦਾ ਬਾਪੂ ਵੀ ਆ ਜਾਣ ਇਹਨਾਂ ਨੂੰ ਸਮਝਾਉਣ ਲਈ, ਕਹਿੰਦੇ ਨੇ ਜਿਤਨੇ ਮਰਜ਼ੀ ਯਤਨ ਕਰੇ ਉਹ ਬ੍ਰਹਮਾ ਦੇ ਕਹੇ ਹੋਏ ਸ਼ਬਦਾਂ ਦੇ ਅਰਥ ਵੀ ਹੋਰ ਕੱਢੀ ਜਾਣ, ਸ਼ਬਦ ਉਹਨਾਂ ਵਰਤੇ। ਕਹਿਣ ਲੱਗੇ ਛਾਟ ਕੁਚਰਚਾ ਆ ਨਾ ਜਾਣੈ, ਬ੍ਰਹਮਾ ਫੂਕੋ ਕਹਿਓ ਨਾ ਮਾਨੈ। ਕਹਿਣ ਲੱਗੇ ਆਪ ਗਏ ਔਰ ਖੋਵੈ, ਆਗ ਲਗਾਏ ਮੰਦਰ ਮੈਂ ਸੋਵੈ। ਆਪ ਤਾਂ ਗਏ ਗਵਾਚੇ ਸਨ, ਦੁਨੀਆਂ ਵੀ ਤਬਾਹ ਕੀਤੀ, ਲੋਕਾਂ ਦੇ ਘਰਾਂ ਨੂੰ ਅੱਗ ਲਾ ਕੇ ਆਪ ਆਪਣੇ ਮਕਾਨਾਂ ਵੀ ਸੌ ਗਏ। ਆਪ ਗਏ ਔਰ ਖੋਵੈ, ਆਗ ਲਗਾਏ ਮੰਦਰ ਮੈਂ ਸੋਵੈ। ਤੇ ਕਬੀਰ ਜੀ ਨੇ ਅਖੀਰ ਤੇ ਨਿਰਣਾ ਦਿੱਤਾ, ਕਹਿਣ ਲੱਗੇ ਅਵਰਨ ਹਸਤ ਆਪ ਹੈ ਕਾਨੇ, ਆਪ ਕਾਣੇ ਨੇ ਆਪ ਅੰਦਰ ਦੋਸ਼ ਹੈ ਤੇ ਲੋਕਾਂ ਦਾ ਮਜ਼ਾਕ ਉਡਾਉਂਦੇ ਨੇ। ਅਵਰਨ ਹਸਤ ਆਪ ਹੈ ਕਾਨੇ, ਤੇ ਕਹਿਣ ਲੱਗੇ ਤਿੰਨ ਕੋ ਦੇਖ ਕਬੀਰ ਲਜਾਨੇ। ਕਬੀਰ ਕਹਿੰਦੇ ਨੇ ਮੈਨੂੰ ਵੇਖ ਕੇ ਲੱਜਿਆ ਆ ਗਈ, ਪਰ ਸਾਕਤ ਪੁਰਸ਼ ਤੇ ਕੋਈ ਅਸਰ ਨਹੀਂ। ਉਹਨਾਂ ਨੇ ਜਿਹੜੇ ਬਚਨ ਕਹੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹਨਾਂ ਨੇ ਤਾਂ ਇੱਥੋਂ ਤੱਕ ਕਿਰਪਾ ਕੀਤੀ। ਕਹਿੰਦੇ ਨੇ ਜਦੋਂ ਸਾਕਤ ਬੰਦਾ ਬੋਲਦਾ ਹੋਵੇ, ਸਾਕਤ ਬੰਦਾ ਭਾਵੇਂ ਆਪਣੀ ਜ਼ਬਾਨ ਤੋਂ ਰਾਗ ਵੀ ਮਿੱਠੇ ਅਲਾਪੇ, ਪਰ ਕੰਨਾਂ ਵਿੱਚ ਆਵਾਜ਼ ਨਾ ਪੈਣ ਦੀ। ਸਤਿਗੁਰੂ ਨੇ ਇੱਕ ਅਰਦਾਸ ਕੀਤੀ ਪ੍ਰਭੂ ਦੇ ਚਰਨਾਂ ਵਿੱਚ, ਕੀ ਕਾਰਨ ਕਿ ਜਦੋਂ ਅਸੀਂ ਅਰਦਾਸ ਕਰਨੇ ਹਾਂ ਤੇ ਇੱਕ ਸ਼ਬਦ ਕਹਿੰਦੇ ਹਾਂ ਦਾਤਿਆ ਮੇਰ ਕਰੀ, ਦਿਨ ਚੜ੍ਹੇ ਤੇ ਸਾਰੇ ਦਿਨ ਵਿੱਚ ਉਹ ਮਿਲਾਏ ਜਿਨ੍ਹਾਂ ਨੂੰ ਮਿਲ ਕੇ ਕੇਵਲ ਤੇਰੀ ਯਾਦ ਹੁੰਦੀ ਹੋਵੇ। ਵਚਨ ਅਸੀਂ ਪੜ੍ਹਨੇ ਹਾਂ ਕਿ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਮੇਰੇ ਮੋਹਨ ਸਰਬਨੀ ਇਹ ਨਾ ਸੁਣਾ, ਮੇਰੇ ਕੰਨਾਂ ਵਿੱਚ ਇਹ ਆਵਾਜ਼ ਨਾ ਪੈਣ ਦੇਈ। ਕਿਹੜੀ ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਤਿੰਨ ਬਚਨ ਕਹਿ ਕਹਿਣ ਲੱਗੇ ਸਾਕਤ ਦੇ ਗੀਤ, ਸਾਕਤ ਦੀ ਆਵਾਜ਼, ਸਾਕਤ ਦੀ ਆਵਾਜ਼ ਦੀ ਧੁਨੀ ਮੇਰੇ ਕੰਨਾਂ ਵਿੱਚ ਨਾ ਪਏ। ਬਸ ਇਹ ਕਿਰਪਾ ਕਰੀ, ਮੈਨੂੰ ਇਹਨਾਂ ਸਾਕਤਾਂ ਤੋਂ ਬਚਾ ਕੇ ਰੱਖੀ। ਉਹਨਾਂ ਨੂੰ ਫਿਰ ਪੁੱਛਿਆ ਵੀ ਕੀ ਕਾਰਨ ਕਿ ਸਾਕਤ ਕੋਲ ਬਹਿਣ ਨਾਲ ਵੀ ਜ਼ਿੰਦਗੀ ਤਬਾਹ ਹੋ ਸਕਦੀ। ਤੇ ਬਾਬੇ ਕਬੀਰ ਨੇ ਫਿਰ ਉੱਤਰ ਬੜੇ ਸੋਹਣੇ ਦਿੱਤੇ। ਮੈਂ ਅੱਜ ਉਹਨਾਂ ਦੇ ਬਚਨ ਕੁਝ ਆਧਾਰ ਬਣਾਏ ਨੇ ਜਿਹਨੇ ਖਰ ਰਸ ਨੂੰ ਨਹੀਂ ਜਾਣਿਆ ਉਹਦੇ ਅੰਦਰ ਖੋਮੇ ਦਾ ਕੰਡਾ ਹੀ ਬੋਲਦਾ ਪਿਆ। ਕਬੀਰ ਸਾਹਿਬ ਕਿੰਨੇ ਕੋਲ ਬਹਿ ਜਾਏਗਾ ਨਾ ਤਾਂ ਵੀ ਅੰਦਰ ਖਿੰਡ ਜਾਏਗਾ ਜੇ ਸੁਰਤੀ ਵਾਲਾ। ਜੇ ਪਹਿਲੇ ਖਿੰਡਿਆ ਖਿੰਡੇ ਹੋਏ ਤੇ ਕੋਈ ਅਸਰ ਨਹੀਂ, ਪਰ ਜਿਹੜਾ ਆਪਣਾ ਅੰਦਰ ਇਕਾਗਰ ਲੈ ਕੇ ਬੈਠਾ ਨਾ ਗੁਰਮੁਖੋ ਉਹਦਾ ਅੰਦਰ ਜ਼ਰੂਰ ਖੰਡਾਣਗੇ। ਤੇ ਪੁੱਛਿਆ ਵੀ ਕੋਈ ਉਦਾਹਰਣਾ ਦਿਓ ਤੇ ਕਬੀਰ ਸਾਹਿਬ ਕਹਿੰਦੇ ਨੇ ਕੇਲੇ ਦੇ ਪੱਤੇ ਨੂੰ ਦੇਖਿਓ ਤੇ ਬੇਰੀ ਦੀ ਟਾਹਣੀ ਨੂੰ ਕਦੀ ਤੱਕਿਓ। ਕੇਲੇ ਦਾ ਪੱਤਾ ਅੱਤ ਦਾ ਕੋਮਲ ਮੁਲਾਇਮ ਹੈ ਤੇ ਕਹਿੰਦੇ ਨੇ ਬਦਕਿਸਮਤੀ ਨਾਲ ਜੇ ਕਿਤੇ ਕੇਲੇ ਦੇ ਪੇਡੇ ਨੇੜੇ ਬੇਰੀ ਹੋਵੇ ਤੇ ਬੇਰੀ ਜਦੋਂ ਹਵਾ ਚੱਲਦੀ ਏ ਆਪਣੀ ਮਸਤੀ ਵਿੱਚ ਆਪਣੀ ਮੌਜ ਵਿੱਚ ਝੂਲਦੀ ਏ, ਪਰ ਉਸ ਬੇਰੀ ਦੇ ਛੋਟੇ ਛੋਟੇ ਕੰਡੇ ਆਪਣੇ ਕੋਲ ਖਲੋਤੇ ਹੋਏ ਕੇਲੇ ਦੇ ਕੋਮਲ ਪੱਤਿਆਂ ਨੂੰ ਚੀਰ ਕੇ ਟੁਕੜੇ ਟੁਕੜੇ ਕਰ ਦਿੰਦੇ ਨੇ। ਕਹਿੰਦੇ ਨੇ ਬਸ ਕਿੰਜ ਜਾਣੀ ਤੇਰਾ ਖਿਰਦਾ ਅੱਤ ਦਾ ਕੋਮਲ ਏ, ਤੂੰ ਸ਼ਰਧਾ ਤੇ ਭਾਵਨਾ ਲੈ ਕੇ ਤੁਰੇਗਾ। ਉਹਨਾਂ ਦੀ ਜ਼ਬਾਨ ਵਿੱਚ ਕੰਡੇ ਨੇ, ਉਹਨਾਂ ਯਤਨ ਕਰਨੇ ਤੇਰੇ ਕੋਮਲ ਖਿਰਦੇ ਨੂੰ ਵੀ ਚੀਰ ਕੇ ਰੱਖ ਦੇ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਕਬੀਰ ਮਾਰੀ ਮਰੂੰ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਸਾਖਤ ਹਾਰਾ ਸਾਧ ਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੇ। ਮਾਰੀ ਮਰੂੰ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਕਹਿੰਦੇ ਨੇ ਉਹ ਝੂਲੈ ਹੁਣ ਝੂਲਦਾ ਮਸਤੀ ਵਿੱਚ, ਬੇਰੀ ਨੂੰ ਕੀ ਪਰਵਾਹ, ਹਵਾ ਆਈ ਉਹ ਆਪਣੀ ਮਸਤੀ ਵਿੱਚ ਝੂਲਦੀ ਏ। ਪੁੱਛੋ ਤਾਂ ਉਸ ਕੇਲੇ ਨੂੰ ਜਿਹਦੇ ਪੱਤਿਆਂ ਨੂੰ ਚੀਰ ਦਿੱਤਾ, ਜਿਹਦੇ ਅੰਦਰ ਦੀ ਇਕਾਗਰਤਾ ਨੂੰ ਭੰਗ ਕਰ ਦਿੱਤਾ। ਕਹਿੰਦੇ ਨੇ ਸਾਖਤ ਬੰਦਾ ਮਸਤੀ ਵਿੱਚ ਬੋਲ ਕੇ ਚਲਾ ਗਿਆ, ਆਪਣੇ ਆਪ ਵਿੱਚ ਸਮਝਦਾ ਮੈਂ ਬਹੁਤ ਕੁਝ ਕੀਤਾ, ਪਰ ਉਸ ਖਿਰਦੇ ਨੂੰ ਪੁੱਛ ਕੇ ਦੇਖੀ ਜਿਹੜਾ ਟਿਕਿਆ ਉਹਦੇ ਅੰਦਰ ਨੂੰ ਕੋਮਲ ਕੇਲੇ ਦੇ ਪੱਤਿਆਂ ਦੀ ਤਰ੍ਹਾਂ ਚੀਰ ਦਿੰਦਾ। ਕਬੀਰ ਮਾਰੀ ਮਰੂੰ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੈ ਉਹ ਚੀਰੀਐ ਅਗਲੀ ਤੋਂ ਕੇ ਸਾਖਤ ਸੰਗ ਨਾ ਫੇਰ, ਕਿਉਂਕਿ ਸਾਖਤ ਹਾਰਾ ਸਾਧ ਨਾ ਜਾਣਿਆ, ਸਾਖਤ ਸੰਗ ਨਾ ਖੇਰ, ਉਹਨੂੰ ਮਤ ਤੱਕੀ। ਉਹਨਾਂ ਨੇ ਇੱਕ ਹੋਰ ਬਚਨ ਕਿਹਾ, ਕਹਿੰਦੇ ਨੇ ਜੇ ਸੰਗਤ ਕਰਨੀ ਹੈ ਨਾ ਕਿਸੇ ਰੱਬ ਦੇ ਪਿਆਰੇ ਦੀ ਕਰੀ, ਵਾਹਿਗੁਰੂ ਤੇਰੇ ਤੇ ਮਿਹਰ ਕਰੇ ਤੇਰੇ ਅੰਦਰ ਨੂੰ ਕਿਤੇ ਟਿਕਾ ਬਖਸ਼ ਦੇ। ਉਹਨਾਂ ਨੂੰ ਪੁੱਛਿਆ ਜੀ ਕਿਉਂ, ਜੇ ਇਹਨਾਂ ਲੋਕਾਂ ਨੂੰ ਸਮਝਾਈਏ ਇਹ ਸਮਝਣਗੇ ਨਹੀਂ। ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਬਾਹਰ ਨਹੀਂ ਮੈਂ ਜਾਣਾ। ਇੱਕ ਆਸਾ ਰਾਗ ਵਿੱਚ ਬਚਨ ਹੁੰਦਾ ਹਜ਼ੂਰ ਦਾ, ਕਹਿੰਦੇ ਨੇ ਜੇਕਰ ਕਿਸੇ ਕੁੱਤੇ ਨੂੰ ਪਕੜ ਕੇ, ਹੁਣ ਇਹਦੇ ਅਰਥ ਕਰਦੇ ਹਾਂ ਇਹ ਨਹੀਂ ਕਿ ਆਪਾਂ ਗੁਰੂ ਦਾ ਸ਼ਬਦ ਲੁਕਾ ਲਈਏ ਵੀ ਦੁਨੀਆ ਕੀ ਕਹੇਗੀ। ਉਹ ਕਹਿੰਦੇ ਨੇ ਜੇ ਕੁੱਤੇ ਨੂੰ ਪਕੜ ਕੇ ਉਹਦੇ ਕੰਨ ਵਿੱਚ ਚਾਰ ਵੇਦ, 27 ਸਿਮਰਤੀਆਂ ਤੇ 18 ਪੁਰਾਣ ਤੂੰ ਪੜ੍ਹ ਲੈ ਨਾ, ਮਤ ਸਮਝੀ ਕੇ ਸੁਣਨ ਤੋਂ ਬਾਅਦ ਉਹਨੇ ਬੋੜੇ ਉੱਚ ਦਰਜੇ ਵਿੱਚ ਉੱਚੀ ਪਦਵੀ ਤੇ ਪਹੁੰਚ ਜਾਣਾ। ਜਿੰਨੀਆਂ ਮਰਜ਼ੀ ਸਿਮਰਤੀਆਂ ਸੁਣਾਈ ਜਾਈ ਕੁੱਤੇ ਤੇ ਕੋਈ ਅਸਰ ਨਹੀਂ, ਚੱਕੀ ਚੱਟਣ ਵਾਲੇ ਕੁੱਤੇ ਨੇ ਸਿਮਰਤੀਆਂ ਸੁਣ ਕੇ ਵੀ ਚੱਕੀ ਵੀ ਚੱਕਣੀ। ਉਹਨਾਂ ਨੇ ਦੂਸਰਾ ਬਚਨ ਕੀਤਾ, ਕਹਿਣ ਲੱਗੇ ਸੱਪ ਨੂੰ ਪਕੜ ਲੈ ਤੇ ਉਸ ਸੱਪ ਨੂੰ ਪਕੜ ਕੇ ਤੂੰ ਉਹਦੇ ਮੂੰਹ ਵਿੱਚ ਦੁੱਧ ਪਾਈ ਜਾਏ, ਇਹ ਸੋਚੇ ਵੀ ਦੁੱਧ ਪਾ ਕੇ ਇਹਦੇ ਮੂੰਹ ਵਿੱਚੋਂ ਅੰਮ੍ਰਿਤ ਨਿਕਲੇਗਾ। ਸੱਜਣਾ ਤੂੰ ਜਿਤਨਾ ਮਰਜ਼ੀ ਦੁੱਧ ਪਾਈ ਜਾਈ ਉਹਦੇ ਅੰਦਰ ਫਿਰ ਵੀ ਛੋਟੀ ਜਿਹੀ ਪੋਟਲੀ ਜ਼ਹਿਰ ਦੀ ਬਣੀ, ਕਿਉਂਕਿ ਉਹਦਾ ਅੰਦਰ ਜਿਹੜਾ ਹੈ ਉਹ ਇੰਨਾ ਕੁ ਸੁੱਕ ਚੁੱਕਾ ਹੈ। ਹਜ਼ੂਰ ਕਹਿਣ ਲੱਗੇ ਕਿ ਕਹਾਂ ਸੁਵਾਨ ਕੋ ਸਿਮਰਤ ਸੁਣਾਏ, ਸਾਖਤ ਹਾਰਾ ਸਾਧ ਨਾ ਜਾਣਿਆ ਤਿੰਨ ਅੰਤਰ ਹੋਮੇ ਕੰਡਾ ਹੇ। ਕਹਾਂ ਸੁਵਾਨ ਕੋ ਸਿਮਰਤ ਸੁਣਾਏ, ਕਹਿ ਸਾਖਤ ਪੈ ਹਰ ਗੁਣ ਗਾਏ। ਤੇ ਕਹਿੰਦੇ ਫਿਰ ਕੀ ਕਰੀਏ ਉਹਦੀ ਨਿੰਦਿਆ, ਕਹਿੰਦੇ ਨੇ ਬਿਲਕੁਲ ਨਹੀਂ, ਰਾਮ 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 ਰਮੈ ਰਮ ਰਹੀ ਹੈ ਤਿੰਨ ਵਾਰੀ ਕਿਹਾ। ਕਹਿੰਦੇ ਨੇ ਤੂੰ ਜੁੜ ਆਪਣੇ ਸਿਮਰਨ ਵਿੱਚ, ਤੂੰ ਜੁੜ ਰਾਮ ਵਿੱਚ, ਤੂੰ ਜੁੜ ਉਹਦੇ ਨਾਮ ਵਿੱਚ, ਰਾਮ 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 ਰਮੈ ਰਮ ਰਹੀ ਹੈ ਸਾਖਤ ਸਿਉਂ ਭੂਲ ਨੇ ਕਹੀਏ ਭੁੱਲ ਕੇ ਵੀ ਜ਼ਿੰਦਗੀ ਵਿੱਚ। ਅਨ ਅਧਿਕਾਰੀ ਬੰਦੇ ਨੂੰ ਗਿਆਨ ਦੇਣਾ ਇਸ ਤਰ੍ਹਾਂ ਹੈ ਜਿਵੇਂ ਗੁਰਮੁਖੋ ਸੱਪ ਦੇ ਮੂੰਹ ਵਿੱਚ ਦੁੱਧ ਚੋਣਾ ਹੋਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ, ਸ਼ਬਦ ਦੀ ਕਦਰ ਉਹਦੇ ਲਈ ਹੈ ਜਿਹੜੇ ਸ਼ਬਦ ਦੇ ਵਪਾਰੀ ਨੇ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਚ ਹਜ਼ੂਰ ਨੇ ਬਚਨ ਕਿਹਾ, ਕਹਿੰਦੇ ਨੇ ਰਤਨਾ ਕੇਰੀ ਗੁੱਥਲੀ, ਰਤਨੀ ਖੋਲੀ ਆਏ। ਰਤਨਾ ਕੇਰੀ ਦਾ ਅਰਥ ਨਾਮ ਦੇ ਕੀਮਤੀ ਰਤਨਾ ਨਾਲ ਭਰੀ ਹੋਏ ਗੁਰੂ ਦੇ ਸ਼ਬਦ ਨੇ, ਤੇ ਕਹਿੰਦੇ ਨੇ ਗੁਰੂ ਨੇ ਖੋਲੇ ਉਹਨਾਂ ਕੋਲ ਜਿਹੜੇ ਰਤਨਾ ਦੀ ਕਦਰ ਪੈ ਜਾਣਦੇ। ਰਤਨਾ ਕੇਰੀ ਗੁੱਥਲੀ, ਰਤਨੀ ਖੋਲੀ ਆਏ, ਵੱਖਰ ਪੈ ਬਣ ਜਾ ਰਿਹਾ ਦੂਹਾਂ ਰਹੀ ਸਮਾਏ। ਜਿਣ ਗੁਣ ਪੱਲੈ ਨਾਨਕਾ ਮਾਨਕ ਬਣ ਜੈ ਛੇ, ਜਿਨ੍ਹਾਂ ਨੂੰ ਰੱਬ ਨੇ ਗੁਣ ਦਿੱਤੇ ਨੇ ਸ਼ਬਦ ਦੀ ਕਦਰ ਤਾਂ ਉਹ ਜਾਣੇਗਾ। ਗੁਰਮੁਖੋ ਕੋਈ ਜ਼ਰੂਰੀ ਨਹੀਂ ਹਰ ਬੰਦੇ ਦੀ ਨਜ਼ਰ ਗੁਰੂ ਨੂੰ ਉਸ ਭਾਵਨਾ ਨਾਲ ਤੱਕੇ। ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਕਿ ਇੱਕ ਬਾਲਮ ਕਵੀ ਹੋਏ ਨੇ ਇੱਕ ਸੱਜਣ, ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਸੰਬੰਧੀ ਨਾ ਇੱਕ ਬੜੀ ਪਿਆਰੀ ਕਵਿਤਾ ਕਹੀ, ਮੈਂ ਸੰਖੇਪ ਵਿੱਚ ਕਹਿ ਦੇਣਾ। ਉਹ ਕਹਿੰਦਾ ਇਸ ਦੁਨੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਕੀ ਜਾਣਿਆ। ਕਹਿੰਦੇ ਨੇ ਕੁਝ ਤਾਂ ਲੋਕ ਇਹ ਜਾਣਦੇ ਨੇ, ਕੱਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ ਸਭ ਹੈ ਜਗ ਗਾਇਓ। ਮੈਂ ਇਹਦੇ ਅਰਥ ਅੱਗੇ ਚੱਲ ਕੇ ਅਰਜ਼ ਕਰਾਂਗਾ, ਬੜੇ ਸੋਹਣੇ ਅਰਥ ਉਸ ਸੱਜਣ ਨੇ ਕੀਤੇ ਨੇ। ਕੱਤ ਕਾ ਪੂਤ ਸਲ ਕਾ, ਕਹਿਣ ਲੱਗੇ ਕੱਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ ਸਭ ਹੈ ਜਗ ਗਾਇਓ। ਮਰਬ ਕਾ ਰੱਬ ਪੰਮ ਕਾ ਗੁਰੂ ਤੀਨ ਸੱਸੇ ਜੀ ਸੀਸ ਝੁਕਾਇਓ। ਤੀਨ ਦੱਦੇ ਪੱਗ ਚਾਕਤ ਜਾਂਕੈ ਜਾਂਕਾ ਰੱਬ ਨੇ ਪੀ ਪੈ ਖਾਇਓ। ਕਹਿੰਦਾ ਸੱਤ ਸੱਤ ਕਾ ਮਾਲਕ ਬਾਲਮ ਨਾਨਕ ਖਾਲਕ ਬਣ ਕੇ ਆਇਓ। ਅਰਥ ਮੈਂ ਅਰਥ ਕਰਦੇ ਨੇ ਇਹਦੇ ਭਾਵ ਅਰਥ ਕੀ। ਕਵਿਤਾ ਤਾਂ ਪੜ੍ਹ ਲਈ, ਕਹਿਣ ਲੱਗੇ ਕੱਤ ਕਾ ਪੂਤ ਕੱਕਾ ਤੇ ਤੱਕਾ ਦੋ ਅੱਖਰ ਉਹਨਾਂ ਲਏ। ਕੱਕੇ ਦਰ ਤੇ ਬਾਬਾ ਕਾਲੂ ਜੀ ਪਿਤਾ ਨੇ, ਤੱਤੇ ਦਰ ਤੇ ਮਾਂ ਤ੍ਰਿਪਤਾ। ਕੱਤ ਕਾ ਪੂਤ ਕਈ ਲੋਕ ਇਹ ਸਿਫਤ ਕਰੀ ਜਾਂਦੇ ਨੇ ਕਿ ਬਾਬਾ ਨਾਨਕ ਮਾਤਾ ਤ੍ਰਿਪਤਾ ਤੇ ਬਾਪੂ ਕਾਲੂ ਦੀ ਅੱਖ ਦਾ ਤਾਰਾ, ਉਹਨਾਂ ਦਾ ਪੁੱਤਰ ਇਹ ਕਹਿੰਦੇ ਨਾ। ਕੱਤ ਕਾ ਪੂਤ ਕਹਿ ਲੱਗੇ ਸਲ ਕਾ ਪਿਤਾ ਸੱਸੇ ਦਰ ਤੇ ਬਾਬਾ ਸ੍ਰੀ ਚੰਦ ਤੇ ਲੱਲੇ ਦਾ ਅਰਥ ਲਖਮੀ ਦਾਸ। ਕੋਈ ਇਹ ਹੀ ਗਾਈ ਜਾਂਦੇ ਨੇ ਬਾਬਾ ਨਾਨਕ ਲਕਸ਼ਮੀ ਦਾਸ, ਲਖਮੀ ਦਾਸ ਤੇ ਬਾਬਾ ਸ੍ਰੀ ਚੰਦ ਦੇ ਪਿਤਾ ਨੇ। ਤਵਜੋ ਦਿਓ, ਕੱਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ। ਹੁਣ ਬਾਬਾ ਨੰਨਾ ਬਨ ਦਰਦ ਕੀਤਾ ਨੇ ਬੇਬੇ ਨਾਨਕੀ, ਕੋਈ ਇਹ ਗਾਈ ਜਾਂਦਾ ਬਾਬਾ ਨਾਨਕਾ ਤੂੰ ਬੇਬੇ ਨਾਨਕੀ ਦਾ ਸੱਕਾ ਵੀਰ। ਆਪੋ ਆਪਣੀ ਨਜ਼ਰ ਹੈ ਨਾ। ਮੈਂ ਅਰਜ਼ ਕਰ ਰਿਹਾ ਕੋਈ ਜ਼ਰੂਰੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹਰ ਇੱਕ ਨੂੰ ਮਾਫਕ ਪਏ। ਗਾਹਕ ਵਾਸਤੇ ਬੜਾ ਕੀਮਤੀ ਏ, ਜਿਹੜਾ ਗ੍ਰਾਹਕ ਨੀ ਉਹਦੇ ਵਾਸਤੇ ਕੁਝ ਵੀ। ਕਹਿੰਦੇ ਨੇ ਕੋਈ ਗਾਉਂਦਾ ਹੈ ਤੂੰ ਬਾਬੇ ਕਾਲੂ ਤੇ ਮਾਂ ਤ੍ਰਿਪਤਾ ਦਾ ਪੁੱਤਰ ਹੈ, ਕੋਈ ਕਹਿੰਦਾ ਤੂੰ ਬਾਬਾ ਲਖਮੀ ਦਾਸ ਤੇ ਬਾਬਾ ਸ੍ਰੀ ਚੰਦ ਦਾ ਪਿਤਾ ਹੈ, ਕੋਈ ਕਹਿੰਦਾ ਨਹੀਂ ਤੂੰ ਬੇਬੇ ਨਾਨਕੀ ਦਾ ਵੀਰ ਹੈ। ਕੱਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ ਸਭ ਹੈ ਜਗਾਇਓ। ਮਰਗ ਕਾ ਰੱਬ ਮਰਗ ਬਿਨ ਅੱਖਰ ਨੇ ਮੰਮਾ ਰਾਰਾ ਤੇ ਬੱਬਾ ਮਰਦਾਨਾ ਜੀ, ਰਾਰੇ ਦਰ ਤੇ ਰਾਏ ਬੁਲਾਰ ਜੀ ਤੇ ਬੱਬੇ ਦਰ ਤੇ ਭਾਈ ਬਾਲਾ ਜੀ, ਇਹਨਾਂ ਨੂੰ ਕਈ ਗਾਉਂਦੇ ਨੇ ਤੂੰ ਤਿੰਨਾਂ ਦਾ ਰੱਬ ਬਣ ਕੇ ਆਏ। ਧਿਆਨ ਦਿਆ ਜੀ, ਮਰਬ ਕਾ ਰੱਬ। ਅੱਗੇ ਕਹਿੰਦੇ ਨੇ ਪੰਮ ਕਾ ਗੁਰੂ, ਪੰਮ ਤੇ ਪੈ ਪੰਮਾ ਪੱਪਾ ਤੇ ਮੰਮਾ ਇਹਦਾ ਤੇ ਪੰਡਿਤ ਤੇ ਮੌਲਵੀ, ਉਹ ਤੈਨੂੰ ਆਪਣਾ ਇਸ਼ਟ ਜਾਣ ਕੇ ਪੂਜਦੇ ਪਏ। ਮਰਬ ਕਾ ਰੱਬ ਰੱਬ ਪੰਮ ਕਾ ਗੁਰੂ ਤੀਨ ਸੱਸੇ। ਧਿਆਨ ਦਿਆ ਜੀ, ਸ੍ਰਿਸ਼ਟੀ ਸੱਸ ਜਿਹਨੂੰ ਆਪਾਂ ਚੰਦਰਮਾ ਕਹਿੰਦੇ ਹਾਂ, ਕਹਿਣ ਲੱਗੇ ਸ਼ੇਸ਼ ਨਾਗ ਤਿੰਨੇ ਤੇਰੇ ਚਰਨਾਂ ਵਿੱਚ ਝੁਕੇ ਪਏ ਨੇ। ਤੀਨ ਸੱਸੇ ਜੀ ਸੀ ਝੁਕਾਇਓ। ਤੀਨ ਦੱਦੇ ਦੇਵੀਆਂ ਦੈਂਤ ਤੇ ਦੇਵਤੇ ਤੇਰੇ ਚਰਨਾਂ ਵਿੱਚ ਆ ਕੇ ਝੁਕੇ ਨੇ। ਤੀਨ ਦੱਦੇ ਪੱਗ ਚਾਕਤ ਜਾਂਕੈ ਜਾਂਕਾ ਰੱਦ, ਰਾਰਾ ਤੇ ਦੱਦਾ ਦਿਨ ਤੇ ਰਾਤ ਨੇ ਜਾਂਕਾ ਰੱਦ ਨੇ ਪੀ ਪੈ ਖਾਇਓ। ਉਹ ਕਹਿੰਦਾ ਜੇ ਮੈਨੂੰ ਪੁੱਛ ਕੇ ਦੇਖੋ ਨਾ ਬਾਬਾ ਨਾਨਕ ਕੀ। ਕਹਿੰਦਾ ਸੱਤ ਸੱਤ ਕਾ ਮਾਲਕ ਬਾਲਮ, ਬਾਲਮ ਮੁਸਲਮਾਨ ਕਵੀ, ਉਹ 14 ਤਬਕ ਮੰਨਦੇ ਨੇ ਨਾ। ਕਹਿੰਦਾ ਸੱਤ ਸੱਤ ਕਾ ਮਾਲਕ ਬਾਲਮ ਨਾਨਕ ਖਾਲਕ ਬਣ ਕੇ ਆਇਓ। ਉਹ ਲੋਕੋ 14 ਤਬਕਾਂ ਦਾ ਮਾਲਕ ਹੀ ਮੇਰਾ ਬਾਬਾ ਨਾਨਕ ਜੀ। ਹੁਣ ਆਪੋ ਆਪਣਾ ਨਜ਼ਰੀਆ ਹੈ ਨਾ। ਸਾਹਿਬ ਨੇ ਕਿਹਾ, ਕਹਿਣ ਲੱਗੇ ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ, ਵੱਖਰ ਤੈਵਣ ਜਾ ਰਿਹਾ ਦੁਆ ਰਹੀ ਸਮਾਏ, ਜਿਨ ਕੁਨ ਪੱਲੇ ਨਾਨਕਾ ਮਾਨਕ ਬਣ ਜੈ ਸ਼ੇ। ਅੱਗੇ ਕਹਿੰਦੇ ਨੇ ਰਤਨਾ ਸਾਰ ਨਾ ਜਾਣੀ ਅੰਧੇ ਬੱਤੇ ਲੋਏ, ਅੰਨੇ ਬੰਦੇ ਕੋਲ ਨੇਤਰ ਨਹੀਂ, ਉਹ ਰਤਨਾ ਉੱਤੇ ਵੀ ਪੈਰ ਰੱਖ ਕੇ ਕੰਕਰੀ ਸਮਝ ਕੇ ਅੱਗੇ ਨਿਕਲ ਜਾਂਦਾ। ਸਾਹਿਬ ਨੇ ਸ਼ਬਦ ਆਪਣੇ ਵੱਲ ਮੈਂ ਆਉਣਾ ਚਾਹੁੰਦਾ, ਜੋ ਅਰਥ ਕਰ ਰਿਹਾ ਸਾਂ ਕਿ ਸਾਖਤ ਹਾਰਾ ਸਾਧ ਨਾ ਜਾਣਿਆ, ਰਾਮ ਰਾਮ ਰਮੈ ਰਮ ਰਹੀ ਹੈ, ਸਾਖਤ ਸਿਉਂ ਭੂਲ ਨਹੀਂ ਕਹੀ ਹੈ। ਕੌਵਾ ਕਾਂ ਕਪੂਰ ਚੜਾਏ, ਕਹਿ ਵਿਸੀਅਰ ਕੋ ਦੂਧ ਪਿਆਏ, ਕਹਿ ਲੱਗੇ ਅੰਮ੍ਰਿਤ ਲੈ ਲੈ ਨੀਮ ਸੰਚਾਈ, ਕਹਿਤ ਕਬੀਰ ਕੂਆਂ ਕੋ ਸਹਿਜ ਨਾ ਜਾਈ, ਨਿੰਮ ਦੀਆਂ ਜੜਾਂ ਵਿੱਚ ਅੰਮ੍ਰਿਤ ਛੱਟੀ ਜਾ। ਪਰ ਕਹਿਣ ਲੱਗੇ ਉਸ ਅੰਮ੍ਰਿਤ ਨਾਲ ਉਹਨੇ ਆਪਣੀ ਕੁੜੱਤਰ ਨਹੀਂ ਉਛੜਦੀ। ਸਾਹਿਬ ਨੇ ਅੱਜ ਬਚਨ ਕੀਤਾ, ਸਾਖਤ ਬੰਦੇ ਨੇ ਨਾਮ ਦੇ ਰਸ ਨੂੰ ਜਾਣਿਆ ਨਹੀਂ, ਉਹਦੇ ਅੰਦਰ ਕੀ ਹੈ। ਕਹਿਣ ਲੱਗੇ ਤਿੰਨ ਅੰਤਰ ਉਹਨਾਂ ਦੇ ਅੰਦਰ ਹੋਮੈ ਕੰਡਾ ਹੈ। ਪਿਆਰਿਓ ਇਹ ਕੰਡਾ ਇੱਕ ਜਨਮ ਦਾ ਨਹੀਂ ਜੇ, ਕਈ ਜਨਮਾਂ ਦਾ। ਇੱਥੇ ਤਿੰਨ ਅੰਤਰ ਸ਼ਬਦ ਵਰਤੇ, ਕੱਲਾ ਪੈਰ ਸ਼ਬਦ ਨਹੀਂ ਵਰਤਿਆ। ਉਹਨਾਂ ਦੇ ਮਨ ਵਿੱਚ ਹੋਮੇ ਦਾ ਕੰਡਾ ਹੈ ਤੇ ਇਹੀ ਹੋਮੇ ਵਿੱਚ ਜਿਹੜੀ ਸਾਰੇ ਪਵਾੜੇ ਪਾਉਂਦੀ ਪਈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਲੋਕ ਸਹਿਸਕ੍ਰਿਤੀ ਵਿੱਚ ਇੱਕ ਬਚਨ ਕਿਹਾ, ਹਜ਼ੂਰ ਫਰਮਾਉਂਦੇ ਨੇ ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ। ਹੰਕਾਰ ਲਈ ਸ਼ਬਦ ਪਾਪ ਆਤਮਾ ਵਰਤੇ, ਹੇ ਜਨਮ ਤੇ ਮਰਨ ਦਾ ਮੂਲ ਹੰਕਾਰ, ਤੇਰੇ ਵਰਗਾ ਪਾਪੀ ਹੋਰ ਦੁਨੀਆਂ ਤੇ ਕੋਈ ਨਹੀਂ। ਕਿਉਂ? ਮਿੱਤਰੰਗ ਤਜੰਤ ਸ਼ਤਰੰਗ ਦ੍ਰਿੜੰਤ, ਤੂੰ ਮਿੱਤਰਾਂ ਨੂੰ ਘਰੋਂ ਕੱਢ ਦੇਣੀ ਖਾਉਮੇ, ਤੇ ਜਿਹੜੇ ਆ ਤੇਰੇ ਦੁਸ਼ਮਣ ਨੇ ਕਾਮ ਕ੍ਰੋਧ ਲੋਮੋ, ਇਹਨਾਂ ਨੂੰ ਹਿਰਦੇ ਵਿੱਚ ਥਾਂ ਪੈਂਦੇ ਨੇ। ਇਹ ਖਾਉਮੀ ਇਹਨਾਂ ਮੈਂ ਹੀ ਆ ਨਾ, ਕਿ ਕਾਮ ਕ੍ਰੋਧ ਲੋਮੋ ਸਾਰੀ ਉਪਜ ਮੈਂ ਦੀਏ। ਸਾਹਿਬ ਕਹਿਣ ਲੱਗੇ ਮਿੱਤਰੰਗ ਤਜੰਤ ਸ਼ਤਰੰਗ ਦ੍ਰਿੜੰਤ ਅਨਕ ਮਾਇਆ ਬਸਤੀਰਨੈ ਆਵੰਤ ਜਵੰਤ ਥਕੰਤ ਜੀਆ, ਦੁੱਖ ਸੁੱਖ ਬਹੁ ਭੋਗਣੇ ਭਰਮ ਭਿਆਨ ਉਦਿਆਨ ਰਮਣੰਗ ਮਾਂ ਵਿਕਟ ਅਸਾਧ ਰੋਗਣੇ। ਅਸਾਧ ਰੋਗ ਦਾ ਅਰਥ ਹੁੰਦਾ ਹੈ ਜਿਹੜਾ ਛੇਤੀ ਕੀਤਿਆਂ ਸਾਧਿਆ ਨਾ ਜਾਏ, ਧਿਆਨ ਦਿਆ ਜਾਏ, ਜਿਹੜਾ ਰੋਗ ਦੂਰ ਨਾ ਹੋਵੇ। ਤੇ ਇੱਕ ਗੁਰਮੁਖ ਵਿਦਵਾਨ ਤਾਂ ਜਦੋਂ ਅਰਥ ਕਰਦਾ ਹੈ ਨਾ ਕਿ ਜੇ ਪ੍ਰਾਣੀ ਖੌਮੈ ਤਜੀ, ਉਹਦੇ ਅਰਥਾਂ ਵਿੱਚ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ। ਕਹਿੰਦੇ ਕੀ ਉਹ ਜਿਹਾ ਰੋਗ ਹੈ ਖੌਮੇ ਦਾ, ਕਿਹੜਾ ਬੰਦਾ ਜਿਹੜਾ ਇਹਦੇ ਤੋਂ ਬਚ ਕੇ ਰਿਹਾ ਹੋਵੇ। ਕਹਿੰਦੇ ਬੰਦੇ ਨੂੰ ਕੋਈ ਰੋਗ ਲੱਗ ਜਾਏ ਮਰਨ ਤੋਂ ਬਾਅਦ, ਕਹਿੰਦੇ ਚਲੋ ਜੇ ਭਾਵੇਂ ਮੌਤ ਆ ਗਈ ਛੁੱਟ ਗਏ। ਇਹ ਸ਼ਬਦ ਅਸੀਂ ਕੰਨਾਂ ਨਾਲ ਸੁਣਨੇ ਆ ਲੋਕਾਂ ਤੋਂ। ਕੋਈ ਬੰਦਾ 10 ਸਾਲ 20 ਸਾਲ ਮੰਜੇ ਤੇ ਪਿਆ ਰਹੇ, 2 ਘੜੀਆਂ ਪਹਿਲਾਂ ਅਫਸੋਸ ਕਰਨਗੇ ਕਿ ਚਲੋ ਫਿਰ ਕਹਿਣਗੇ ਰੱਬ ਦੀ ਖੇਡ ਵਿਚਾਰਾ ਛੁੱਟ ਗਿਆ, ਦੋਖੀ ਭੋਗਦਾ ਪਿਆ ਸੀ। ਇਹਦਾ ਮਤਲਬ ਉਹ ਸ਼ਬਦ ਕਹਿ ਰਹੇ ਨੇ ਕਿ ਮਰਨ ਤੋਂ ਬਾਅਦ ਉਹਦੇ ਨਾਲ ਦੁੱਖ ਨਹੀਂ ਜਾਣਾ, ਜੋ ਕੁਛ ਸੀ ਉਹ ਦੁੱਖ ਛੱਡ ਗਿਆ। ਕਿਸੇ ਬੰਦੇ ਨੂੰ ਕੈਂਸਰ ਹੋਵੇ, ਮੌਤ ਤੋਂ ਬਾਅਦ ਬਿਮਾਰੀ ਖਹਿੜਾ ਛੱਡ ਗਈ। ਕਿਸੇ ਨੂੰ ਟੀਬੀ ਹੋਵੇ, ਮੌਤ ਤੋਂ ਬਾਅਦ ਬਿਮਾਰੀ ਦਾ ਸਾਥ ਛੁੱਟ ਗਿਆ। ਕਿਸੇ ਬੰਦੇ ਨੂੰ ਕੋਈ ਰੋਗ ਲੱਗਾ ਹੋਵੇ, ਮਰਨ ਤੋਂ ਬਾਅਦ ਜਦੋਂ ਫੂਕਦੇ ਨੇ ਉਹਦੇ ਜ਼ਿਰਮ ਵੀ ਬਿਮਾਰੀ ਦੇ ਸੜ ਗਏ। ਪਰ ਇੱਕ ਗੱਲ ਚੇਤੇ ਰੱਖੋ ਗੁਰਮਖੋ, ਇਹ ਖੌਮੇ ਦੀ ਬਿਮਾਰੀ ਕਈ ਵਾਰੀ ਜੰਮੇ, ਕਈ ਵਾਰੀ ਮਰੇ, ਪਤਾ ਨਹੀਂ ਕਿੰਨੀ ਵਾਰੀ ਸਰੀਰ ਸੜੇ, ਕਿੰਨੀ ਵਾਰੀ ਦੱਬੇ, ਕਿੰਨੀ ਵਾਰੀ ਕੁੱਤਿਆਂ ਕਾਵਾਂ ਖਾਧੇ, ਪਰ ਖੌਮੇ ਦੀ ਬਿਮਾਰੀ ਕੋਈ ਨਾ ਮਰੀ, ਉਹ ਅਗਲੇ ਜਨਮ ਫਿਰ ਜਾ ਮਾਨੂ ਕੇ। ਸਾਹਿਬ ਕਹਿਣ ਲੱਗੇ ਅਸਾਧ ਰੋਗ ਨੇ ਜਿਹਦਾ ਇਲਾਜ ਹੀ ਕੋਈ ਨਹੀਂ। ਕਹਿੰਦੇ ਨੇ ਕਿਹਨੂੰ ਨਾਮ ਸੁਣਾਉਣਾ ਚਾਹੁੰਦੇ ਹੋ? ਉਹਦੇ ਅੰਦਰ ਖੌਮੇ ਦਾ ਕੰਡਾ, ਨਾਮ ਦੇ ਰਸ ਨੂੰ ਉਹਨੇ ਜਾਣਿਆ ਨਹੀਂ। ਸਾਕਤ ਹਰ ਸਾਧ ਨਾ ਜਾਣਿਆ, ਤਿੰਨ ਅੰਤਰ ਖੌਮੈ ਕੰਡਾ ਹੈ। ਆਉਂਦਿਆਂ ਜਾਂਦਿਆਂ ਥਾਗਿਆਂ ਜਿੱਥੇ ਖੌਮੇ ਦਾ ਕੰਡਾ, ਉੱਥੇ ਨਾਮ ਨੇ ਕਦੀ ਨਹੀਂ ਵਸਣਾ, ਨਾਮ ਨੇ ਕਦੀ ਨਹੀਂ ਟਿਕਣਾ। ਤੇ ਸਾਹਿਬ ਕਹਿਣ ਲੱਗੇ ਜਿਉਂ ਜਿਉਂ ਚੱਲ ਹੈ, ਜਿਵੇਂ ਜਿਵੇਂ ਉਹ ਲੋਕ ਜ਼ਿੰਦਗੀ ਆਪਣੀ ਬਤੀਤ ਕਰਦੇ ਨੇ, ਜਿਵੇਂ ਜਿਵੇਂ ਉਹ ਆਪਣੀ ਜ਼ਿੰਦਗੀ ਦੇ ਦਿਨ ਕੱਢਦੇ ਨੇ, ਕਹਿਣ ਲੱਗੇ ਚੁੱਭੈ ਤਿਉਂ ਤਿਉਂ ਖੌਮੇ ਦਾ ਕੰਡਾ ਚੁੱਭਦਾ। ਹੁਣ ਆਪਾਂ ਕਹਾਂਗੇ ਵੀ ਚੁੱਭਦਾ ਕਿੱਥੇ? ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ, ਕਹਿਣ ਲੱਗੇ ਤੀਰਥ ਤੇ ਜਾਈਏ, ਉੱਥੇ ਵੀ ਖੌਮੇ ਦਾ ਕੰਡਾ ਚੁੱਭਦਾ ਪਿਆ। ਧਿਆਨ ਦਿਆ ਜੀ, ਕਹਿੰਦੇ ਨੇ ਜੇ ਮੰਦਰ ਵੀ ਜਾਈਏ, ਉੱਥੇ ਵੀ ਖੌਮੇ ਦਾ ਕੰਡਾ ਚੁੱਭਦਾ ਪਿਆ। ਜੇ ਦੁਨੀਆਂ ਦੇ ਕਿਸੇ ਖੇਤਰ ਵਿੱਚ ਵਿਚਰੀਏ ਤੇ ਉੱਥੇ ਵੀ ਖੌਮੇ ਦਾ ਕੰਡਾ ਚੁੱਭਦਾ, ਤੇ ਚੁੱਭਦੇ ਹੀ ਉਦੋਂ ਵੀ ਜਦੋਂ ਇਹਨੂੰ ਕੋਈ ਠੇਸ ਲੱਗਦੀ ਹੋਵੇ। ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹਿਣ, ਕਹਿਣ ਲੱਗੇ ਤੀਰਥ ਜਾਊਂ ਤਾਂ ਹਾਂ ਹਾਂ ਕਰਤੇ, ਉੱਥੇ ਵੀ ਖੌਮੇ ਦਾ ਕੰਡਾ ਚੁੱਭਦਾ। ਵੀ ਸਾਰਿਆਂ ਤੋਂ ਬਾਅਦ ਮੈਨੂੰ ਕਿਉਂ ਪੁੱਛਿਆ? ਮੇਰੀ ਪੁੱਛ ਪੜਤਾਲ ਪਹਿਲਾਂ ਚਾਹੀਦੀ ਸੀ, ਸੱਟ ਤਾਂ ਹੋਮੇ ਨੂੰ ਵੱਜਦੀ ਹੈ ਨਾ। ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਪਿਆਰਿਓ ਕਿ ਤੀਰਥ ਜਾਊਂ ਤਾਂ ਹਾਂ ਹਾਂ ਕਰਤੇ, ਪੰਡਿਤ ਪੁੱਛੋ ਤੋਂ ਮਾਇਆ ਰਾਤੇ, ਸੋ ਅਸਥਾਨ ਬਤਾਓ ਮੀਤਾ, ਜਾਂ ਕਹਿ ਹਰ ਹਰ ਕੀਰਤਨ ਮੀਤਾ, ਕੋਈ ਉਹ ਥਾਂ ਦੱਸੋ ਜਿੱਥੇ ਖੌਮੇ ਦਾ ਰੋਗ ਨਾ ਪਸਰਿਆ ਹੋਵੇ। ਕਹਿੰਦੇ ਨੇ ਜਿਉਂ ਜਿਉਂ ਦੁਨੀਆਂ ਵਿੱਚ ਵਿਚਰਦੇ ਨੇ, ਤਿਉਂ ਤਿਉਂ ਖੌਮੇ ਦਾ ਕੰਡਾ ਅੰਦਰ ਨੂੰ ਦਿਖ ਦਿੰਦਾ। ਸਾਹਿਬ ਕਹਿਣ ਲੱਗੇ ਇੱਥੇ ਖੌਮੇ ਨੇ ਮਾਰ ਦਿੱਤਾ, ਤੇ ਮਰਨ ਤੋਂ ਬਾਅਦ ਜਮ ਕਾਲ ਸਹਿ ਸਿਰ ਡੰਡਾ ਹੈ। ਕਹਿੰਦੇ ਨੇ ਮੌਤ ਤੋਂ ਬਾਅਦ ਜਮਦੂਤ ਨੇ ਆਪਣਾ ਡੰਡਾ ਉਹਦੇ ਸਿਰ ਤੇ ਕਾਇਮ ਕਰ ਲਿਆ। ਨਾਮ ਦਾ ਰਸ ਨਾ ਜਾਣਿਆ, ਨਾਮ ਨੂੰ ਚੱਖਿਆ ਨਾ, ਮਰਨ ਤੋਂ ਬਾਅਦ ਅੰਦਰ ਖੌਮੇ ਦੇ ਕੰਡੇ ਨੇ, ਪਹਿਲਾਂ ਜਿਉਂਦਿਆਂ ਵੀ, ਮਰਨ ਤੋਂ ਬਾਅਦ ਜਮਾਂ ਦੀ ਫਾਈ। ਸਤਿਗੁਰੂ ਕੇ ਪਿਆਰਿਓ, ਭਾਈ ਗੁਰਦਾਸ ਹੋਰਾਂ ਨੂੰ ਪੁੱਛਿਆ ਕਿਸੇ ਗੁਰਮੁਖ ਨੇ ਕਿ ਜਿਹਨੇ ਰਾਤ ਨੂੰ ਨਹੀਂ ਜਾਣਿਆ, ਜਿਤਨੀਆਂ ਮਰਜ਼ੀ ਗੱਲਾਂ ਉਹ ਕਰੇ ਗੁਣੀ ਦੁਨੀਆਂ ਵਿੱਚ ਹੋਵੇ, ਰੱਬ ਦੇ ਦਰ ਤੇ ਉਹਦੀ ਕੀਮਤ ਕੀ? ਤਵੱਜੋ ਦਿਓ। ਭਾਈ ਸਾਹਿਬ ਕਹਿੰਦੇ ਨੇ ਬਸ ਉਹਦੀ ਕੀਮਤ ਇੰਨੀ ਕੁ ਆ ਕਿ ਜਿਵੇਂ ਮੱਖਣ ਕੋਈ ਲਾ ਲੈ ਤੇ ਪਰਤ ਕੇ ਲੱਸੀ ਦੀ ਕੀ ਕੀਮਤ ਹੈ। ਉਹਨਾਂ ਨੇ ਉਸ ਵਕਤ ਦੀ ਉਦਾਹਰਣ ਲਈ, ਮੱਖਣ ਕਰਕੇ ਕੀਮਤ ਸੀ, ਮੱਖਣ ਲਾ ਲਿਆ, ਕਹਿਣ ਲੱਗੇ ਛਾਛ ਨੂੰ ਉਹਨਾਂ ਨੀ ਲੋਕੀ ਸਾਂਭਦੇ ਜਿੰਨਾ ਮੱਖਣ ਨੂੰ ਸਾਂਭਦੇ। ਮੱਖਣ ਬਹੁਤ ਲੰਬੇਰੇ ਸਮੇਂ ਰਹਿ ਗਿਆ, ਕਹਿਣ ਲੱਗੇ ਜਿਵੇਂ ਤੱਤ ਤੋਂ ਬਿਨਾਂ ਲੱਸੀ ਦੀ ਕੀਮਤ ਨਹੀਂ, ਮਜੀਠ ਕੱਢ ਲਈਏ ਤੇ ਉਹਦੇ ਛਿਲਕੇ ਦੀ ਕੀਮਤ ਕੀ? ਗੁਲਾਬ ਦੇ ਫੁੱਲਾਂ ਵਿੱਚੋਂ ਰਸ ਕੱਢ ਲਈਏ, ਉਸ ਫੁੱਲਾਂ ਦੇ ਫੋਕੇ ਜਿਹੜੇ ਪੱਤੇ ਨੇ ਉਹਨਾਂ ਦੀ ਫੁੱਲ ਪੰਖੜੀਆਂ ਦੀ ਕੀਮਤ ਕੀ ਹੈ? ਤੇ ਜੇ ਗੰਨੇ ਦਾ ਰਸ ਨਿਚੋੜ ਲਈਏ ਤੇ ਛਿੱਲੜ ਦੀ ਕੀਮਤ ਕੀ ਹੈ? ਪਰ ਸੱਚ ਜਾਣੀ ਜਿਵੇਂ ਸਰੀਰ ਵਿੱਚੋਂ ਜਿੰਦ ਨਿਕਲ ਜਾਏ, ਸਰੀਰ ਦੀ ਕੀ ਕੀਮਤ ਹੈ? ਜਿਨ੍ਹਾਂ ਅੰਦਰੋਂ ਨਾਮ ਦਾ ਰਸ ਸੁੱਕ ਜਾਏ ਉਹਨਾਂ ਦੀ ਕੋਈ ਕੀਮਤ ਨਹੀਂ। ਸਾਹਿਬ ਭਾਈ ਗੁਰਦਾਸ ਹੋਰਾਂ ਨੇ ਬਚਨ ਕੀਤਾ, ਕਹਿਣ ਲੱਗੇ ਮੱਖਣ ਲਿਆ ਬਰੋਲ ਕੇ ਛਾਂ ਛੁੱਟੜ ਹੋਈ, ਪੀੜ ਲਈ ਰਸ ਗੰਨਿਓ ਛਿੱਲ ਛਵੈ ਨਾ ਕੋਈ, ਰੰਗ ਰੰਗ ਮਜੀਠੋ ਨਿਕਲੈ ਅੱਡ ਲੈ ਨਾ ਸੋਈ, ਬਾਤ ਲਈ ਫੁਲਵਾੜੀਓ ਤਿਸ ਮਿਲੈ ਨਾ ਸਥੋਈ ਧੋਈ। ਕਹਿਣ ਲੱਗੇ ਕਾਇਆ ਹੰਸ ਵਿਛੁਨਿਆ ਤਿਸ ਕੋ ਨਾ ਸਥੋਈ, ਬੇਮੁਖ ਸੁੱਕੇ ਰੁੱਖ ਜਿਉਂ ਵੇਖੈ ਸਭ ਲੋਈ ਬਿਲਕੁਲ ਸੁੱਕੇ ਨੇ। ਸ਼ਬਦ ਵਰਤੇ ਪਿਆਰਿਆ ਕਿ ਸਾਕ ਤਹਾਰਾ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ, ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੇ। ਅੱਗੇ ਗੁਰੂ ਰਾਮਦਾਸ ਕਹਿੰਦੇ ਨੇ ਫਿਰ ਕੱਲਾ ਇਹਨਾਂ ਵੱਲ ਨਾ ਝਾਤੀ ਮਾਰੀ, ਦੇਖ ਇਸ ਦੁਨੀਆਂ ਵਿੱਚ ਹੋਰ ਵੀ ਹੈ ਮਹਾਰਾਜ। ਉਹ ਕੌਣ? ਕਹਿਣ ਲੱਗੇ ਖਰ ਜਨ ਹਰ ਹਰ ਨਾਮ ਸਮਾਣੇ। ਪਰਮੇਸ਼ਵਰ ਦੇ ਸੇਵਕ ਜਿਹੜੇ ਨੇ ਨਾ, ਉਹ ਖਰੀ ਦੇ ਨਾਮ ਵਿੱਚ ਸਮਾ ਗਏ, ਉਹਦੇ ਵਿੱਚ ਲੀਨ ਹੋ ਗਏ ਨੇ। ਸਾਹਿਬ ਕਹਿਣ ਲੱਗੇ ਦੁੱਖ ਜਨਮ ਮਰਨ ਭਾਵ ਖੰਡਾ ਹੇ, ਉਹ ਨਾਮ ਵਿੱਚ ਹਰ ਜਨ ਇੰਨੇ ਕੁ ਸਮਾਏ ਨੇ, ਉਹਨਾਂ ਦਾ ਜਨਮ ਤੇ ਮਰਨ ਦਾ ਦੁੱਖ ਹੀ ਦੁਨੀਆਂ ਵਿੱਚ ਕੱਟਿਆ ਗਿਆ। ਜਿਉਂਦੇ ਜੀ, ਵੈਸੇ ਸੱਚ ਜਾਣੋ, ਜਦੋਂ ਹਰ ਜਨ ਸ਼ਬਦ ਹੁੰਦਾ ਹੈ ਨਾ, ਗੁਰਮੁਖੋ ਖਿਮਾ ਕਰਿਓ, ਕਿਤੇ ਅਸੀਂ ਇਸ ਚੀਜ਼ ਨੂੰ ਪਹੁੰਚਾ ਸਕੀਏ। ਜਿਹੜਾ ਹਰ ਜਨ ਦੀ ਪਦਵੀ ਤੇ ਪਹੁੰਚ ਜਾਂਦਾ ਹੈ ਨਾ, ਉਹਦੇ ਵਿੱਚ ਤੇ ਖਰੀ ਵਿੱਚ ਅੰਤਰ ਕੋਈ ਨਹੀਂ ਜੇ ਰਹਿੰਦਾ। ਕਦੀ ਗੁਰੂ ਕਲਗੀਧਰ ਜੀ ਦੇ ਬਚਨ ਪੜ੍ਹੀਏ, ਆਪਾਂ ਪੜ੍ਹਨੇ ਆ, ਹਰ ਹਰ ਜਨ ਦੁਈ ਏਕ ਹੈ, ਵਿਧ ਵਿਚਾਰ ਕਠਨਾਏ, ਐਵੇਂ ਭੁਲੇਖੇ ਵਿੱਚ ਨਾ ਪੈ ਜੇ, ਜਲ ਤੇ ਉਪਦ ਤਰੰਗ ਜਿਉਂ ਜਲ ਹੀ ਵਿਖੈ ਸਮਾਹ। ਜਿਨ੍ਹਾਂ ਦੇ ਅੰਦਰ ਨਾਮ ਟੇਕ ਗਏ, ਜਿਹੜੇ ਨਾਮ ਵਿੱਚ ਵਸ ਗਏ, ਜਿਨ੍ਹਾਂ ਅੰਦਰ ਨਾਮ ਵਸ ਗਿਆ, ਪੋਤ ਪੋਤ ਹੋ ਗਏ, ਸਾਹਿਬ ਕਹਿੰਦੇ ਨੇ ਉਹਨਾਂ ਤੇ ਜਨਮ ਮਰਨ ਦਾ ਦੁੱਖ ਹੀ ਮਿਟਾ। ਕਦੀ ਪੁੱਛੋ ਖਰਜਨ ਦੀ ਪਦਵੀ ਕਿੰਨੀ ਉੱਚੀ ਹੈ? ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਇੱਕ ਬਚਨ ਸੀ ਪੜ੍ਹਨੇ, ਜੋ ਪ੍ਰਮਾਣ ਮੈਂ ਅਰਥ ਕੀਤਾ ਸੀ ਕਿ ਜੇ ਪ੍ਰਾਣੀ ਖੋਮੈ ਤਜੀ ਕਰਤਾ ਰਾਮ ਪਛਾਣ। ਹਰ ਜਨ ਤੇ ਸਾਖਤ ਵਿੱਚ ਇਹੀ ਅੰਤਰ ਹੈ। ਹਰ ਜਨ ਕਦੀ ਵੀ ਖੌ ਭਰੀ ਗੱਲ ਨਹੀਂ ਕਰਦਾ, ਸਾਖਤ ਦੇ ਬੋਲਾਂ ਵਿੱਚੋਂ ਖੋਮੇ ਦੀ ਬਦਬੋ ਆਵੇਗੀ। ਜਿਹੜਾ ਹਰ ਜਨ ਹੈ ਉਹਨੇ ਖੋਮੇ ਨੂੰ ਤਿਆਗ ਦਿੱਤਾ, ਇੰਨੀ ਕੁ ਮੈਂ ਤਿਆਗ ਦਿੱਤੀ ਕਿ ਹਰ ਜਨ ਨੂੰ ਕਹੋਗੇ ਰੱਬ ਤੋਂ ਵੱਖਰਾ। ਦੁਨੀਆ ਨਮਸਕਾਰਾ ਕਰਦੀ ਏ, ਸਿਰ ਤੇ ਛਤਰ ਪਿਆ ਝੁਲਦਾ, ਚੌੜ ਬਰਦਾਰ ਚੌੜ ਪੈ ਕਰਦੇ ਨੇ, ਤੇ ਆਉਂਦਿਆਂ ਸਾਰ ਛਾਤੀ ਵਿੱਚ ਲੱਤ ਮਾਰਦਾ ਬਾਬਾ ਦਾਤੂ, ਤੇ ਕਿਸ ਹਰ ਜਨ ਨੂੰ ਕਹੋਗੇ ਰੱਬ ਤੋਂ ਵੱਖਰਾ। ਚਰਨ ਪਕੜ ਕੇ ਇੰਨੀ ਮੈਂ ਮਰ ਚੁੱਕੀ ਏ। ਕਹਿੰਦੇ ਨੇ ਗੁਰੂ ਕੇ ਲਾਲ, ਇਹ ਲੱਕੜਾਂ ਵਰਗਾ ਹੱਡੀਆਂ ਉੱਠ ਚੁੱਕੀਆਂ ਨੇ, ਕਿਰਪਾ ਕਰੀ ਤੇਰੇ ਕੋਮਲ ਚਰਨਾਂ ਨੂੰ ਕਿਤੇ ਸੱਟ ਤਾਂ ਨਹੀਂ ਲੱਗੀ? ਕਿਉਂਕਿ ਹਰ ਜਨ ਹਰ ਹਰ ਨਾਮ ਸਮਾਣੇ, ਨਾਮ ਵੀ ਜੁੜੇ ਨੇ। ਜੇ ਪ੍ਰਾਣੀ ਖੋਮੈ ਤਜੀ ਕਰਤਾ ਰਾਮ ਪਛਾਣ। ਕਹਿਣ ਲੱਗੇ ਕਹੋ ਨਾਨਕ ਵੋ ਮੁਕਤ ਨਰ ਕੇ ਮਨ ਸਾਚੀ ਮਾਂ। ਅਗਲਾ ਬਚਨ ਕੀਤਾ, ਕਹਿਣ ਲੱਗੇ ਪਿਆਰਿਆ ਹਰ ਜਨ ਬਣਦਾ ਕੌਣ ਏ? ਜੋ ਪ੍ਰਾਣੀ ਨਿਤ ਦਿਨ ਭਜੈ ਰੂਪ ਰਾਮ ਤੇ ਜਾਣ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਗੁਰੂ ਅਰਜਨ ਸਾਹਿਬ ਨੂੰ ਪੁੱਛੋ, ਕੇਵਲ ਉਹ ਹਰ ਜਨ ਆਪਣੇ ਦੁੱਖ ਨਹੀਂ ਮਿਟਾਉਂਦੇ, ਉਹਨਾਂ ਵਿੱਚ ਤੇ ਖਰੀ ਵਿੱਚ ਅੰਤਰ ਨਹੀਂ? ਬਾਬਾ ਨਾਮਦੇਵ ਜੀ ਨੇ ਇੱਕ ਕਿਰਪਾ ਭਰਿਆ ਬਚਨ ਕੇ ਕਹਿੰਦੇ, ਹੇ ਪ੍ਰਭੂ ਮੈਂ ਤੇਰੇ ਨਾਲ ਇੱਕ ਸ਼ਰਤ ਲਾ ਕੇ ਗੱਲ ਕਰਨੀ। ਵੈਸੇ ਤੇ ਗੁਰਮਤਿ ਵਿੱਚ ਸ਼ਰਤ ਦੀ ਗੱਲ ਹੀ ਕੋਈ ਨਹੀਂ। ਕਹਿੰਦੇ ਨੇ ਤੇਰੇ ਨਾਲ ਮੈਂ ਸ਼ਰਤ ਲਾਣੀ ਹੈ। ਪੁੱਛਿਆ ਜੀ ਕਾਹਦੀ? ਕਹਿੰਦੇ ਲੋਕੀ ਭਾਵੇਂ ਵੱਖ ਕਹੀ ਜਾਣ ਪਰ ਮੈਨੂੰ ਇੱਕ ਸਮਝ ਪਈ ਹੈ ਤੇਰੇ ਵਿੱਚ ਤੇ ਤੇਰੇ ਸੇਵਕ ਵਿੱਚ ਕੋਈ ਅੰਤਰ ਨਹੀਂ। ਉਹਨਾਂ ਦਾ ਸ਼ਬਦ ਅਸੀਂ ਪੜ੍ਹਨੇ ਹਾਂ, ਵਧੋ ਕੀ ਨਾ ਕੋਟ ਮਾਧੋ ਮੋਸਿਓ, ਹਰ ਜਨ ਹਰ ਹਰ ਨਾਮ ਸਮਾਣੇ, ਵਧੋ ਕੀ ਨਾ ਕੋਟ ਮਾਧੋ ਮੋਸਿਓ, ਠਾਕੁਰ ਤੇ ਜਨ ਜਨ ਤੇ ਠਾਕੁਰ, ਹਰ ਜਨ ਹਰ ਹਰ ਨਾਮ ਸਮਾਣੇ, ਠਾਕੁਰ ਤੇ ਜਨ ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸਿਓ। ਅੱਗੇ ਬਚਨ ਕਹਿਣ ਲੱਗੇ ਆਪਣ ਦਿਓ ਦਿਓਰਾ ਆਪੈ ਆਪ ਲਗਾਵੈ ਪੂਜਾ, ਜਲ ਤੇ ਤਰੰਗ ਤਰੰਗ ਤੇ ਹੈ ਜਲ, ਹਰ ਜਨ ਹਰ ਹਰ ਨਾਮ ਸਮਾਣੇ, ਪਾਣੀ ਤੋਂ ਲਹਿਰਾਂ ਤੇ ਲਹਿਰਾਂ ਤੋਂ ਪਾਣੀ ਕੀ ਕਵਾਂਗੇ, ਵੱਖ ਨੇ ਬਿਲਕੁਲ ਨਹੀਂ, ਪਾਣੀ ਦੀਆਂ ਲਹਿਰਾਂ ਉੱਠੀਆਂ ਨੇ ਤੇ ਉਹਨੂੰ ਕੀ ਨਾਂ ਦਿਆਂਗੇ, ਲਹਿਰਾਂ ਤੇ ਜ਼ਰੂਰ ਕਹਾਂਗੇ ਪਰ ਇਹ ਤੇ ਨਹੀਂ ਕਹਾਂਗੇ ਮਿੱਟੀ ਦੀ ਲਹਿਰ ਉੱਠੀ, ਇਹ ਤੇ ਨਹੀਂ ਕਹਾਂਗੇ ਰੇਤੇ ਦੀ ਲਹਿਰ ਉੱਠੀਏ, ਸ਼ਬਦ ਉਹਦੇ ਲਈ ਵੀ ਪਾਣੀ ਵਰਤਾਂਗੇ, ਪਾਣੀ ਦੀ ਲਹਿਰ ਕਹਾਂਗੇ। ਤੇ ਚੇਤੇ ਰੱਖੋ ਲਹਿਰ ਵਿੱਚ ਤੇ ਪਾਣੀ ਵਿੱਚ ਕੀ ਅੰਤਰ, ਜਲ ਤੇ ਤਰੰਗ ਤਰੰਗ ਤੇ ਹੈ ਜਲ, ਕਹਿਣ ਸੁਣ ਕੋ ਦੂਜਾ, ਸਾਹਿਬ ਕਹਿਣ ਲੱਗੇ ਹਰ ਜਨ ਹਰ ਹਰ ਨਾਮ ਸਮਾਣੇ, ਉਹ ਨਾਮ ਵਿੱਚ ਸਮਾ ਗਏ, ਕਿੰਨਾ ਕੁ ਨਾਮ ਵਿੱਚ ਸਮਾਏ ਗੁਰਮਖੋ, ਉਹਨਾਂ ਨੂੰ ਨਾਮ ਤੋਂ ਬਿਨਾਂ ਦੂਜਾ ਕੋਈ ਦਿਸਦਾ ਹੀ, ਉਹਨਾਂ ਦੀ ਜ਼ਿੰਦਗੀ ਦਾ ਆਖਰੀ ਨਾਮ ਹੈ, ਨਾਮ ਉਹਨਾਂ ਨੂੰ ਇੱਕ ਖਿੰਨ ਭੁੱਲ ਜਾਏ, ਹਰ ਜਨ ਦੀ ਅਵਸਥਾ ਆਖਾਂ ਜੀਵਾਂ ਵਿਸੜੈ ਮਰ ਜਾਊਂ, ਆਖਣ ਔਖਾ ਸਾਚਾ ਨਾਉਂ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਹੈ ਖਾਏ ਚਲੀਏ ਦੁੱਖ, ਉਹ ਇੰਨੇ ਕੁ ਜੁੜ ਜਾਂਦੇ ਨੇ ਗੁਰ ਕਿਰਪਾ ਜੇ ਨਰਕੋ ਕੀਨੀ, ਤੈਂ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ, ਸੰਗ ਪਾਨੀ ਹਰ ਜਨ ਹਰ ਹਰ ਨਾਮ ਸਮਾਣੇ, ਪ੍ਰਭੂ ਦੇ ਸੇਵਕ ਪ੍ਰਭੂ ਦੇ ਨਾਮ ਵਿੱਚ ਸਮਾ ਗਏ। ਸਾਹਿਬ ਕਹਿੰਦੇ ਨੇ ਫਿਰ ਉਹਨਾਂ ਦਾ ਜਨਮ ਤੇ ਮਰਨ ਦਾ ਦੁੱਖ ਕੱਟਿਆ। ਅਗਲਾ ਬਚਨ ਕਹਿਣ ਲੱਗੇ ਅਬਨਾਸ਼ੀ ਨਾਸ਼ ਤੋਂ ਰਹਿਤ ਪਰਮੇਸ਼ਰ, ਅਬਨਾਸ਼ੀ ਪੁਰਖ ਪਾਇਆ ਪਰਮੇਸ਼ਰ, ਉਹਨਾਂ ਨੂੰ ਨਾਸ਼ ਤੋਂ ਰਹਿਤ ਸਰਬ ਵਿਆਪਕ ਵਾਹਿਗੁਰੂ ਮਿਲਿਆ, ਬਹੁ ਸ਼ੋਭ ਖੰਡ ਬ੍ਰਹਿਮੰਡਾ ਹੇ। ਹੁਣ ਇਸ ਅੱਧੀ ਤੁਕ ਦੇ ਅਰਥ ਪਤਾ ਕੀ ਕਰਾਂਗੇ, ਇਹਦੇ ਅਰਥ ਨਹੀਂ ਵੀ ਰੱਬ ਦੀ ਉਪਮਾ ਖੰਡਾਂ ਬ੍ਰਹਿਮੰਡਾਂ ਵਿੱਚ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹਦੇ ਅੰਦਰ ਸਾਈਂ ਵੱਸ ਜਾਏ ਖੰਡਾਂ ਬ੍ਰਹਿਮੰਡਾਂ ਵਿੱਚ ਉਸ ਹਰ ਜਨ ਦੀ ਸ਼ੋਭਾ ਹੋ ਜਾਂਦੀ, ਬਹੁ ਸ਼ੋਭ ਖੰਡ ਬ੍ਰਹਿਮੰਡਾ ਹੈ, ਕਈ ਬ੍ਰਹਿਮੰਡਾਂ ਵਿੱਚ ਕਈ ਖੰਡਾਂ ਵਿੱਚ। ਤੇ ਤਾਂ ਹੀ ਸਾਹਿਬ ਨੇ ਕਿਹਾ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮਿਟਣਾ। ਜਿਹਦੇ ਅੰਦਰ ਨਾ ਵੱਸ ਜਾਏ, ਸਾਹਿਬ ਕਹਿੰਦੇ ਨੇ ਚੱਲਿਆ ਪੱਪ ਸਿਉ ਜਰਮ ਸਵਾਰ, ਵਾਜਾ ਵਾਏ ਸੀ ਗੁਰਮਖੋ, ਇੱਥੇ ਵਿਆਹਾਂ ਦੇ ਵਾਜੇ ਵੱਜਦੇ ਦੇਖੇ, ਬੱਚਾ ਕਿਸੇ ਘਰ ਹੋਵੇ ਤੇ ਖੁਸ਼ੀ ਦੇ ਵਾਜੇ ਵੱਜਦੇ ਟੱਕੇ, ਪਰ ਕਿਸੇ ਦੀ ਮੌਤ ਹੋਵੇ ਤੇ ਵਾਜਾ ਵੱਜਦਾ ਦੇਖੇ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਹਰ ਜਨ ਦੁਨੀਆਂ ਤੋਂ ਜਾਂਦਾ ਉਹਦੇ ਜਾਂਦਿਆਂ ਵੀ ਵਾਜੇ ਵੱਜਦੇ, ਕਿਉਂ ਚੱਲਿਆ ਪੱਪ ਸਿਉ ਜਰਮ ਸਵਾਰ, ਵਾਜਾ ਵਾਏ ਸੀ ਗੁਰਮੁਖੋ, ਮਾਨ ਚ ਕਿਆ ਵਿਚਾਰਾ ਤਿਉਂ ਲੋਕ ਸੁਣਾਏ ਸੀ, ਜਿਹੜਾ ਰੱਬ ਦੇ ਚਰਨਾਂ ਵਿੱਚ ਜੁੜ ਗਿਆ ਉਹਦੀ ਉਪਮਾ ਰੱਬ ਜਿੰਨੀ ਬਣ ਜਾਂਦੀ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੇ, ਅਬਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸ਼ੋਭ ਖੰਡ ਬ੍ਰਹਿ ਮੰਡਾ ਹੇ। ਹੁਣ ਅਖੀਰ ਤੇ ਇੱਕ ਬੇਨਤੀ ਕੀਤੀ, ਤਵੱਜੋ ਦਿਓ, ਕਹਿਣ ਲੱਗੇ ਦਾਤਾ ਮਿਹਰ ਕਰ ਮੇਰੇ ਤੇ। ਸ਼ਬਦ ਆਰੰਭ ਹੋਇਆ ਸੀ ਕਿ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਕੇ, ਇੱਕ ਮੇਰ ਕਰਦੇ ਹਮ ਗਰੀਬ, ਅਸੀਂ ਅੱਤ ਦੇ ਗਰੀਬ ਹਾਂ। ਹੁਣ ਇੱਥੇ ਗਰੀਬ ਦਾ ਅਰਥ ਕੱਲਾ ਦੌਲਤ ਨਹੀਂ, ਮੇਰੇ ਕੋਲ ਨਾਮ ਦੀ ਪੂੰਜੀ ਨਹੀਂ, ਮਸਕੀਨ, ਮਸਕੀਨ ਦਾ ਅਰਥ ਹੈ ਆਦਤ, ਮੇਰੇ ਵਰਗਾ ਮਸਕੀਨ ਕੋਈ ਨਹੀਂ, ਮੇਰੇ ਵਰਗਾ ਤੇਰੇ ਦਰ ਦਾ ਹੋਰ ਕੋਈ ਭਿਖਾਰੀ ਕਿੱਥੋਂ ਲੱਭੇਗਾ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਪਰ ਇੱਕ ਗੱਲ ਦੱਸ ਦੀਏ, ਭਾਵੇਂ ਮਾੜੇ ਆ ਚੰਗੇ ਆ ਗਰੀਬ ਆ, ਪਰ ਅਸੀਂ ਤੇਰੇ ਹਾਂ, ਤੇਰੇ ਤੋਂ ਬਿਨਾਂ ਸਾਡਾ ਹੋਰ ਦੁਨੀਆਂ ਤੇ ਕੋਈ ਨਹੀਂ। ਪਿਛਲੇ ਦਿਨੀ ਮੈਂ ਕਰਜ ਕਰਕੇ ਆਇਆ ਸਾਂ, ਜਦੋਂ ਮੇਰੀ ਸੱਚੀ ਸਰਕਾਰ ਨੇ ਮਾਲਵੇ ਦੀ ਧਰਤੀ ਤੇ ਰਹਿਮਤਾਂ ਕੀਤੀਆਂ ਤੇ ਇੱਕ ਗੱਲ ਡੱਲੇ ਨੂੰ ਕਹੀ ਸੀ, ਕਹਿਣ ਲੱਗੇ ਡੱਲਿਆ ਉਹ ਦੇਖ ਸਾਹਮਣੇ ਪਾਣੀ ਦੇ ਦਰਿਆ ਆ ਗਏ ਮਾਲਵੇ ਦੀ ਧਰਤੀ ਤੇ। ਕਹਿੰਦਾ ਦਾਤਿਆ ਰੇਤ ਚਮਕਦੀ ਏ ਪਾਣੀ ਨਹੀਂ, ਤਵਜੋਂ ਦਿਆ ਗਿਆ। ਕਹਿਣ ਲੱਗੇ ਨਦੀਆਂ ਆ ਗਈਆਂ ਪਾਣੀ ਦੀਆਂ ਮਾਲਵੇ ਨੂੰ ਸਰਸ਼ਾਰ ਕਰਨ ਲਈ, ਕਹਿਣ ਲੱਗੇ ਦਾਤਾ ਚਮਕਦੀ ਰੇਤ ਤੇ ਪਾਣੀ ਨਹੀਂ। ਕਹਿੰਦੇ ਨੇ ਡਲਿਆ ਦੇਖੀ ਕਮਾਦ ਦੇ ਖੇਤ, ਕਹਿੰਦਾ ਨਹੀਂ ਦਾਤਾ ਦਿਲਾ ਤੇ ਕਾਨੇ ਨੇ, ਕਹਿਣ ਲੱਗੋ ਦੇਖ ਸਾਹਮਣੇ ਕਣਕ ਦੇ ਖੇਤ ਅੰਬਾਂ ਦੇ ਬਾਗ, ਕਹਿੰਦਾ ਨਹੀਂ ਅੱਕ ਨੇ ਭੁਲੇਖਾ ਪੈਂਦਾ ਕਾਹੀ ਏ ਹੱਥ ਕੇ, ਕਹਿੰਦੇ ਨੇ ਸੱਤ ਬਚਨ ਚ ਸੁਖ ਹੈ ਆਵੇਗਾ ਸਭ ਕੁਝ ਪਰ ਸਮਾਂ ਜ਼ਰੂਰ ਲੱਗੇਗਾ। ਧਿਆਨ ਦਿਆ ਜੀ ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ ਸੀ, ਅਸੀਂ ਗਰੀਬ ਹਾਂ ਅਸੀਂ ਮਸਕੀਨ ਹਾਂ। ਗੁਰਮੁਖੋ ਇੱਕ ਹੁੰਦਾ ਸ਼ਬਦਾਂ ਤੋਂ ਕਹਿਣਾ ਮੈਂ ਗਰੀਬ ਹਾਂ, ਤੇ ਦੂਜਾ ਹੁੰਦਾ ਅੰਦਰੋਂ ਮੰਨ ਜਾਣਾ ਵੀ ਵਾਕਈ ਦਾਤਿਆ ਮੇਰੇ ਵਰਗਾ ਨਿਕੰਮਾ ਹੀ ਕੋਈ ਨਹੀਂ, ਹਮ ਗਰੀਬ ਮਸਕੀਨ ਪਰ ਤੇਰੇ। ਧਿਆਨ ਦਿਆ ਜੀ ਹਜ਼ੂਰ ਨੇ ਮਾਲਵੇ ਦੀ ਧਰਤੀ ਤੇ ਕਿਰਪਾ ਕੀਤੀ, ਸਿੱਖਾਂ ਦੀਆਂ ਝੋਲੀਆਂ ਦੌਲਤ ਨਾਲ ਭਰੀਆਂ, ਸਾਹਮਣੇ ਬੈਠਾ ਦਾਨ ਸਿੰਘ ਉਹ ਉੱਠਿਆ ਨਹੀਂ। ਸਾਹਿਬ ਨੇ ਕਿਹਾ ਦਾਨ ਸਿੰਘ ਉੱਠ ਤੂੰ ਵੀ ਕੁਝ ਲੈ ਲੈ। ਕਹਿਣ ਲੱਗਾ ਬਸ ਦਾਤਿਆ ਲੈਣਾ ਕੁਝ ਨਹੀਂ, ਤੁਸੀਂ ਮੈਨੂੰ ਗਰੀਬ ਨੂੰ ਲੈ ਲਓ, ਮੇਰੇ ਗਰੀਬ ਦਾ ਆਸਰਾ ਕੋਈ ਨਹੀਂ, ਤੁਸੀਂ ਮੈਨੂੰ ਆਪਣਾ ਬਣਾ ਲਵੋ। ਹਜ਼ੂਰ ਕਹਿੰਦੇ ਨੇ ਖਮ ਗਰੀਬ ਮਸਕੀਨ ਪ੍ਰਭ ਤੇਰੇ, ਅਸੀਂ ਮਾੜੇ ਆ ਹਮ ਸਰ ਦੀਨ ਦਇਆਲ ਨਾ ਤੁਮ ਸਰ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ ਕਰੀਮਾ ਰਹੀਮਾ ਅੱਲਾਹ ਤੂੰ ਗਨੀ ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ। ਦਾਤਾ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ ਇਹ ਸਭ ਤੋਂ ਵੱਡਿਆ, ਕਿਰਪਾ ਕਰਕੇ ਨਿੱਕਿਆਂ ਨੂੰ ਰੱਖ ਲੈ ਮਾੜਿਆਂ ਨੂੰ ਬਚਾ ਲੈ। ਤੇ ਗੁਰਮੁਖੋ ਮੈਂ ਕਈ ਵਾਰੀ ਸੋਚਣਾ ਭਾਈ ਵੀਰ ਸਿੰਘ ਹੋਰਾਂ ਦੀਆਂ ਕਈ ਰਚਨਾ ਐਸੀਆਂ ਨੇ, ਬਾਣੀ ਦੇ ਅਰਥ ਕਰਦਿਆਂ ਉਹਨਾਂ ਦੀਆਂ ਕਵਿਤਾਵਾਂ ਕਈ ਵਾਰੀ ਕਮਾਲ ਦੀਆਂ ਘੁੰਡੀਆਂ ਖੋਲ ਦਿੰਦੀਆਂ। ਹੁਣ ਜਦੋਂ ਇਹ ਤੋਕ ਆਈ ਨਾ ਕਿ ਰਾਖ ਰਾਖ ਵੱਡ ਵੱਡਾ ਹੈ, ਹਰ ਰਾਖ ਰਾਖ ਵੱਡ ਵੱਡਾ ਹੈ, ਵੱਡਿਆਂ ਤੋਂ ਵੱਡੇ ਸਾਨੂੰ ਰੱਖ ਲੈ, ਉੱਥੇ ਭਾਈ ਸਾਹਿਬ ਉਹਨਾਂ ਨੇ ਇਸ ਤੁਕ ਦੇ ਅਰਥ ਪਤਾ ਕੀ ਕੀਤੇ ਨੇ। ਕਹਿੰਦੇ ਨੇ ਜਿਸ ਦਿਨ ਦੀ ਤੁਸੀਂ ਸ੍ਰਿਸ਼ਟੀ ਬਣਾਈਏ, ਹਰ ਵੱਡੀ ਚੀਜ਼ ਛੋਟੀ ਨੂੰ ਆਪਣੇ ਵੱਲ ਖਿੱਚਦੀ ਪਈ, ਹਰ ਰਾਖ ਰਾਖ ਵੱਡ ਵੱਡਾ ਹੈ। ਕਹਿਣ ਲੱਗੇ ਦੇਖੋ ਧਰਤ ਤੇ ਸੂਰਜ ਬਣਾਇਆ ਜੇ, ਚੰਦਰਮਾ ਬਣਾਇਆ ਜੇ। ਕਹਿਣ ਲੱਗੇ ਦੇਖੋ ਧਰਤੀ ਜਿਹੜੀ ਏ ਉਹਨੂੰ ਵੀ ਖਿੱਚ ਇੱਕ ਤੁਸੀਂ ਦਿੱਤੀ ਏ, ਚੰਦਰਮਾ ਅੰਦਰ ਵੀ ਇੱਕ ਖਿੱਚ ਪੈਦਾ ਕਰ ਦਿੱਤੀ, ਉਹਦੇ ਉਹਨੂੰ ਦੇਖ ਕੇ ਵੀ ਕੋਈ ਉਤਾਵਲਾ ਹੁੰਦਾ। ਉਹਨਾਂ ਦੀ ਕਵਿਤਾ ਆਉਂਦੀ ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ, ਹਰ ਰਾਖ ਰਾਖ ਵੱਡ ਵੱਡਾ ਹੈ। ਤੁਸਾਂ ਇੱਕ ਨੇਮ ਬਣਾਇਆ, ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ, ਸੂਰਜ ਖਿੱਚੇ ਧਰਤ ਧਰਤ ਫਿਰ ਚੰਦ ਨੂੰ, ਇੱਕ ਖਿੱਚੀ ਹੈ ਨਾ ਕਿ ਸੂਰਜ ਦੀ ਪਰਿਕਰਮਾ ਧਰਤੀ ਵੀ ਕਰਦੀ ਹੈ, ਇੱਕ ਖੇਚੀਏ ਕਿ ਧਰਤੀ ਦੀ ਪਰਿਕਰਮਾ ਜਿਹੜੀ ਏ ਉਹ ਚੰਦਰਮਾ ਕਰਦਾ, ਇੱਕ ਖੇਚੀਏ ਨਾ ਕਿ ਚੰਦਰਮਾ ਨੂੰ ਦੇਖ ਕੇ ਪੂਰਨਮਾਸ਼ੀ ਦੀ ਰਾਤ ਨੂੰ ਸਮੁੰਦਰ ਉਛਾਲੇ ਪਿਆ ਮਾਰਦਾ। ਤੁਸੀਂ ਬੰਨਿਆ ਨੇਮ ਸੂਰਜ ਖਿੱਚੇ ਧਰਤ ਧਰਤ ਫਿਰ ਚੰਦ ਨੂੰ, ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ, ਰੱਖ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ, ਖਿੱਚ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ, ਜੇ ਨਾ ਰੱਖੇ ਖਿੱਚ ਸਾਈਆਂ ਮੇਰਿਆ, ਹਾਏ ਗਵਾਚ ਜਾਸਾ ਮੈਂ ਬੰਨ ਤੇ ਬੇਲੀ। ਤੂੰ ਵੱਡਾ ਹੈ ਖਿੱਚ ਲਈ ਮੇਰੇ ਪੱਲੇ ਗੁਣ ਕੋਈ ਨਹੀਂ, ਹਮ ਗਰੀਬ ਮਸਕੀਨ ਪਰ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਤੇ ਕਦੀ ਤੂੰ ਵੀ ਸਿੱਖਾ ਕਹਿ ਦਿਆ ਕਰਕੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ। ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਕਦੀ ਤੂੰ ਵੀ ਕਹਿ ਦਿਆ ਕਰ ਦਾਤਾ ਜੀ ਤੂੰ ਸਭ ਤੋਂ ਵੱਡਾ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਹਰ ਰਾਖ ਰਾਖ ਵੱਡ ਵੱਡਾ ਹੈ। ਅਖੀਰ ਤੇ ਕਹਿੰਦੇ ਜੇ ਕਾਮ ਕ੍ਰੋਧ ਦੇ ਨਗਰ ਤੋਂ ਬੰਦ ਖਲਾਸੀ ਚਾਹੁੰਦਾ ਨਾ ਤੇ ਬੇਨਤੀ ਕਰਿਆ ਕਰ ਦਾਤਾ, ਨਾ ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖਮੰਡਾ ਹੈ, ਮੇਰੀ ਜ਼ਿੰਦਗੀ ਦਾ ਆਸਰਾ ਕੇਵਲ ਤੇਰਾ ਨਾਮ ਹੈ। ਗੁਰਮੁਖੋ ਜਿਸ ਦਿਨ ਨਾਮ ਆਸਰਾ ਬਣ ਜਾਏਗਾ ਉਸ ਦਿਨ ਦੁਨੀਆ ਦੀ ਮੁਥਾਜੀ ਮੁੱਕ ਜਾਏਗੀ। ਜਿੰਨੀ ਦੇਰ ਤੱਕ ਆਸਰਾ ਦੁਨੀਆ ਦਾ ਭਾਲਾਂਗੇ ਓਨੀ ਦੇਰ ਤੱਕ ਮੁਥਾਜੀ ਮੁੱਕਣੀ ਨਹੀਂ। ਮੈਂ ਕਈ ਵਾਰੀ ਸੋਚਣਾ ਦੁਨੀਆ ਦੇ ਦਰ ਤੇ ਡਿੱਗਣ ਦੀ ਬਜਾਏ ਕਦੀ ਸਾਈਂ ਦੇ ਦਰ ਤੇ ਡਿੱਗ ਕੇ ਦੇਖੀ। ਇੱਕ ਅਦੀਬ ਕਹਿੰਦਾ ਕੂਚਾ ਏ ਯਾਰ ਨੇ ਬੈਠ ਨਕਸ਼ੇ ਪਾ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਬੰਦਿਆਂ ਦੇ ਦਰ ਤੇ ਨਾ ਡਿੱਗੀ, ਇੱਥੇ ਉਹ ਮਹਾਂਪੁਰਸ਼ ਜਿਹੜਾ ਰੱਬ ਦੇ ਗੀਤ ਗਾਉਂਦਾ ਉਹ ਵੀ ਕਹਿੰਦਾ ਕਿਸੇ ਦੇ ਦਰ ਤੇ ਡਿੱਗਣ ਤੋਂ ਪਹਿਲਾਂ ਤਾਂ ਜਿੰਦ ਕੱਢ ਲੈ ਚੰਗੀ, ਬਾਰ ਪਰ ਆਏ ਬੈਠਣਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖੀ ਜੀਉ ਸਰੀਰੋਂ ਲੈ। ਹਜ਼ੂਰ ਕਹਿ ਰਹੇ ਨੇ ਕਿ ਨਾਮ ਨੂੰ ਆਧਾਰ ਬਣਾ, ਤੇ ਜਿਹਦਾ ਨਾਮ ਆਸਰਾ ਬਣ ਗਿਆ ਉਹ ਕਹਿੰਦਾ ਸਾਚਾ ਨਾਮ ਮੇਰਾ ਆਧਾਰ ਹੋ, ਜਨ ਨਾਨਕ ਨਾਮ ਆਧਾਰ ਚੇਕ ਹੈ, ਸਾਚਾ ਨਾਮ ਮੇਰਾ ਆਧਾਰ ਹੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਹਰ ਨਾਮੀ ਹੀ ਸੁਖ ਮੰਡਾ ਹੈ। ਕਹਿੰਦੇ ਨੇ ਨਾਮ ਕਰਕੇ ਮੇਰੇ ਅੰਦਰ ਮੰਡਾ ਦਾ ਅਰਥ ਟਿਕ ਜਾਣਾ, ਮੰਡਾ ਦਾ ਅਰਥ ਹੁੰਦਾ ਸਜਾਣਾ, ਮੇਰੇ ਅੰਦਰ ਨੂੰ ਨਾਮ ਨੇ ਸੁਖ ਦਿੱਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਸਾਨੂੰ ਵੀ ਨਾਮ ਦੀ ਦਾਤ ਬਖਸ਼ ਕੇ ਨਿਵਾਜੇ। ਗੁਰਮੁਖੋ, ਜਿਵੇਂ ਪ੍ਰਬੰਧਕ ਵੀਰਾਂ ਨੇ ਪ੍ਰੋਗਰਾਮ ਉਲੀਕਿਆ ਹੈ, ਭਾਈ ਮੰਗਲ ਸਿੰਘ ਜੀ ਢਿੱਲੋਂ ਇੰਡੀਆ ਤੋਂ ਆਏ ਨੇ, ਇਹਨਾਂ ਗੁਰਮੁਖਾਂ ਨੂੰ ਘਰ ਵੀ ਆਏ, ਪੂਰੀ ਮੁਲਾਕਾਤ ਇਹਨਾਂ ਨੂੰ ਹੋਈ ਸੀ। ਇੱਕ ਦਰਦ ਲੈ ਕੇ ਪ੍ਰਕਾਸ਼ ਤੋਂ ਪ੍ਰਕਾਸ਼ ਤੱਕ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੀ ਮਰਿਆਦਾ, ਉਹ ਆਪ ਜੀ ਨੂੰ ਪੂਰੀ ਜਾਣਕਾਰੀ ਪ੍ਰਬੰਧਕ ਸਾਹਿਬਾਨ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।